And now, News Takeaway.
ਕਨੈਕਟ ਐਫਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ, ਠੀਕ ਠਾਕ ਆ। ਕੈਨੇਡਾ ਪੋਸਟ ਵਾਲਿਆਂ ਦੀ ਹੜਤਾਲ ਜਿਹੜੀ ਕੱਲ੍ਹ ਲੰਘੀ ਅੱਧੀ ਰਾਤ ਤੋਂ ਬਾਅਦ ਸ਼ੁਰੂ ਹੋਣ ਦੇ ਪੂਰੇ ਪੂਰੇ ਆਸਾਰ ਬਣੇ ਹੋਏ ਸੀ, ਕਿਉਂਕਿ ਕੱਲ੍ਹ ਲੇਟ ਇਨ ਟੂ ਦੀ ਈਵਨਿੰਗ ਜਦ ਤੁਸੀਂ ਵੀ ਪ੍ਰੋਗਰਾਮ ਕਰ ਰਹੇ ਸੀ, ਇਹ ਗੱਲ ਕਲੀਅਰ ਹੋ ਚੁੱਕੀ ਸੀ ਵੀ ਕੋਈ ਸਹਿਮਤੀ ਬਣ ਨਹੀਂ ਰਹੀ ਬਿਟਵੀਨ ਦ ਯੂਨੀਅਨ ਐਂਡ ਕੈਨੇਡਾ ਪੋਸਟ। ਫਿਰ 12:01 ਤੋਂ ਫਿਰ ਕੱਲ੍ਹ ਦੇਰ ਰਾਤ ਹੀ ਇਹ ਹਦਾਇਤ ਜਾਰੀ ਕਰ ਦਿੱਤੀ ਗਈ ਕੈਨੇਡਾ ਪੋਸਟ ਜਿਹੜੇ ਯੂਨੀਅਨ ਵਰਕਰਸ ਦੀ ਯੂਨੀਅਨ ਆ, ਕਿ 12 ਤੋਂ ਬਾਅਦ ਜਦੋਂ ਜੋਬ ਐਕਸ਼ਨ ਸ਼ੁਰੂ ਹੋਣਾ ਕਿ ਓਵਰ ਟਾਈਮ ਦੇ ਉੱਪਰ ਰੋਕ ਲਗਾ ਦਿੱਤੀ ਗਈ ਆ। ਸੋ ਮੁਕੰਮਲ ਹੜਤਾਲ ਤੋਂ ਅਜੇ ਬਚਾਅ ਹੋ ਗਿਆ।
ਯਾ ਸੋ ਸਾਡੇ ਸਮੇਂ ਮੁਤਾਬਕ ਤਾਂ ਹੜਤਾਲ 9 ਸ਼ੁਰੂ ਹੋ ਜਾਣੀ ਸੀ।
ਯਾ ਦੈਟਸ ਰਾਈਟ।
ਸੋ ਉਸ ਤੋਂ ਕੁਝ ਘੰਟੇ ਪਹਿਲਾਂ ਹੀ ਇਹ ਖਬਰ ਪਹਿਲਾਂ ਇਹ ਆਈ ਕਿ ਜੀ ਹੁਣ ਦੋਨੋਂ ਧਿਰਾਂ ਨੇ ਆਪਸ ਦੇ ਵਿੱਚ ਮਿਲਣ ਤੇ ਮੁਲਾਕਾਤ ਕਰਨ ਤੇ ਸਹਿਮਤੀ ਵਿਅਕਤ
ਕੀਤੀ ਸੀ।
ਦੋਨਾਂ ਦੀ ਆਪਸ ਦੇ ਵਿੱਚ ਮੀਟਿੰਗ ਹੋਈ। ਕਹਿੰਦੇ ਕਿ ਯੂਨੀਅਨ ਨੇ ਰਿਕੁਐਸਟ ਕੀਤੀ ਸੀ ਮੀਟਿੰਗ ਵਾਸਤੇ ਤੇ ਕੈਨੇਡਾ ਪੋਸਟ ਅਗਰੀਡ ਟੂ ਮੀਟ, ਪਰ ਜਿਹੜੀ ਉਹ ਮੀਟਿੰਗ ਹੋਈ ਉਹ 30 ਮਿੰਟ ਵੀ ਨਹੀਂ ਚੱਲੀ। ਅੱਧੇ ਘੰਟੇ ਦੇ ਵਿੱਚ ਦੋਜ਼ ਟਾਕਸ ਦੇ ਕਲੈਪਸਡ। ਕੈਨੇਡਾ ਪੋਸਟ ਵੱਲੋਂ ਇਹ ਕਿਹਾ ਗਿਆ, ਕਹਿੰਦੇ ਵੀ ਯੂਨੀਅਨ ਬਹੁਤ ਹੀ ਸੀਰੀਅਸ ਅੰਦਾਜ਼ ਦੇ ਵਿੱਚ ਕਹਿੰਦੇ ਉਸ ਮੀਟਿੰਗ 'ਚ ਨਹੀਂ ਆਈ। ਉਹਨਾਂ ਨੇ ਆ ਕੇ ਕਹਿੰਦੇ ਕੁਝ ਰੈਂਡਮਲੀ ਕੁਝ ਮਸਲਿਆਂ ਤੇ ਗੱਲ ਕੀਤੀ, ਸਾਰੇ ਇਸ਼ੂਜ਼ ਤੇ ਗੱਲ ਵੀ ਨਹੀਂ ਕੀਤੀ ਤੇ ਕਹਿੰਦੇ ਫਿਰ ਉਹ ਗੱਲਬਾਤ ਕਿਸੇ ਸਿਰੇ ਲੱਗੀ ਨਹੀਂ, ਉਹ 'ਚ ਕੋਈ ਮੀਨਿੰਗਫੁਲ ਪ੍ਰੋਗਰੈਸ ਨਹੀਂ ਹੋਈ। ਕੈਨੇਡਾ ਪੋਸਟ ਨੇ ਯੂਨੀਅਨ ਨੂੰ ਕਿਹਾ ਕਿ ਹੁਣ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜਦੋਂ ਵਾਪਸ ਸਾਡੇ ਨਾਲ ਗੱਲ ਕਰਨ ਲਈ ਆਓ, ਸ਼ੋ ਸਮ ਅਰਜੈਂਸੀ ਤੇ ਜੋ ਅਸੀਂ ਤੁਹਾਨੂੰ ਨਵੇਂ ਆਫਰਸ ਦਿੱਤੇ ਨੇ ਅਰਬਨ ਤੇ ਰੂਰਲ ਯੂਨਿਟਸ ਨੂੰ, ਉਹਨਾਂ ਦੇ ਬਾਰੇ ਆਪਣਾ ਰਿਸਪੌਂਸ ਲੈ ਕੇ ਅਗਲੀ ਵਾਰ ਮੀਟਿੰਗ ਦੇ ਵਿੱਚ ਆਉਣਾ। ਤੇ ਫਿਰ ਜਦੋਂ ਮੀਟਿੰਗ ਉਹ ਕਲੈਪਸ ਹੋ ਗਈ, ਉਸ ਤੋਂ ਫਿਰ ਕੁਝ ਹੀ ਦੇਰ ਬਾਅਦ ਵਿਦਇਨ ਅ ਫਿਊ ਮਿੰਟਸ ਰਾਦਰ ਖਬਰ ਇਹ ਆ ਗਈ ਕਿ ਜੀ ਯੂਨੀਅਨ ਨੇ ਆਪਣੇ ਵਰਕ ਮੈਂਬਰਸ ਨੂੰ ਇਹ ਕਾਲ ਕੀਤੀ ਦਿੱਤੀ ਹੈ ਕਿ ਜੀ ਤੁਸੀਂ ਓਵਰ ਟਾਈਮ ਵਰਕ ਐਕਸੈਪਟ ਨਹੀਂ ਕਰਨਾ, ਵੀ ਤੁਸੀਂ ਦਿਹਾੜੀ ਦੇ 8 ਤੇ ਹਫ਼ਤੇ ਦੇ ਵਿੱਚ 40 ਤੋਂ ਜ਼ਿਆਦਾ ਕੰਮ ਜੇ ਤੁਹਾਨੂੰ ਕੈਨੇਡਾ ਪੋਸਟ ਵਾਲੇ ਦਿੰਦੇ ਨੇ ਤੁਸੀਂ ਰਿਫਿਊਜ਼ ਕਰ ਦਿਓ।
ਸੋ ਇਹਦਾ ਮਤਲਬ ਬੇਸਿਕਲੀ ਹੁਣ ਇਹ ਵੀ ਜਿਹੜੀ ਡਾਕ ਦੀ ਮੂਵਮੈਂਟ ਆ ਹਾਲ ਦੀ ਘੜੀ ਉਹ ਚੱਲਦੀ ਰਹੇਗੀ, ਪਰ ਕਿਉਂਕਿ ਆ ਓਵਰ ਟਾਈਮ ਦੇ ਉੱਪਰ ਰੋਕ ਲੱਗੀ ਆ, ਕੁਝ ਡਾਕ ਦੇ ਵਿੱਚ ਡਿਲੇਜ਼ ਹੋ ਸਕਦੇ ਨੇ। ਮੁਕੰਮਲ ਤੌਰ 'ਤੇ ਡਾਕ ਅਜੇ ਰੁਕੇਗੀ ਨਹੀਂ, ਪਰ ਅਜੇ ਵੀ ਕਿਉਂਕਿ ਦੇਖੋ ਕੈਨੇਡਾ ਪੋਸਟ ਨੇ ਪਰਸੋਂ ਇਹ ਪ੍ਰਪੋਜ਼ਲ ਵੀ ਤਾਂ ਦਿੱਤੀ ਸੀ ਯੂਨੀਅਨ ਨੇ, ਸੋਰੀ ਕੈਨੇਡਾ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਦੀ ਇਹ ਤਜਵੀਜ਼ ਸੀ ਕਿ 2 ਦਾ ਟਾਈਮ ਦੇ ਦਿਓ, 2 ਇੱਕ ਤਰ੍ਹਾਂ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਪਾਵਾਂਗੇ, ਜਿਹੜੀ ਔਫਰ ਇੰਪਲੋਇਰ ਵੱਲੋਂ ਦਿੱਤੀ ਗਈ ਸੀ ਵੀ ਉਹਦੀ ਨਜ਼ਰਸਾਨੀ ਕਰਨ ਨੂੰ ਸਾਨੂੰ 2 ਚਾਹੀਦੇ ਨੇ, ਜਿਹਨੂੰ ਕਿ ਕੈਨੇਡਾ ਪੋਸਟ ਨੇ ਠੁਕਰਾ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਆਰ ਜਾਂ ਪਾਰ ਦੀ ਗੱਲ ਕਰੋ, 2 ਦਾ ਕੋਈ ਸਵਾਲ ਨਹੀਂ ਪੈਦਾ ਹੁੰਦਾ। ਸੋ ਇਹ ਹੁਣ ਓਵਰ ਟਾਈਮ ਬੈਨ ਦੌਰਾਨ ਕੀ ਯੂਨੀਅਨ ਵੱਲੋਂ ਉਸ ਜਿਹੜੀ ਪ੍ਰਪੋਜ਼ਲ ਆ ਉਹਦੀ ਹੋਰ ਬਿਹਤਰ ਨਜ਼ਰਸਾਨੀ ਕੀਤੀ ਜਾਣੀ ਹੈ, ਰਿਵਿਊ ਕੀਤਾ ਜਾਣਾ?
ਉਹਨਾਂ ਨੇ ਕਿਹਾ, ਕਹਿੰਦੇ ਕਿ ਵੀ ਵਿਲ ਕੰਟੀਨਿਊ ਟੂ ਰਿਵਿਊ ਦਾ ਨਿਊ ਆਫਰਸ, ਅਸੀਂ ਉਹਨਾਂ ਨੂੰ ਰਿਵਿਊ ਕਰਦੇ ਰਹਾਂਗੇ ਤੇ ਜੇਕਰ ਕੈਨੇਡਾ ਪੋਸਟ ਨੇ ਸਾਡੇ ਮੈਂਬਰਸ ਦੀਆਂ ਵਰਕਿੰਗ ਕੰਡੀਸ਼ਨਸ ਦੇ ਵਿੱਚ ਕੋਈ ਚੇਂਜਸ ਕੀਤੇ, ਲੇਅਆਫ ਕਰਨ ਦੀ ਜੇ ਕੋਈ ਕਵਾਇਦ ਸ਼ੁਰੂ ਕੀਤੀ, ਕਹਿੰਦੇ ਫਿਰ ਅਸੀਂ ਆਪਣਾ ਜੋਬ ਐਕਸ਼ਨ ਉਹਨੂੰ ਐਸਕੇਲੇਟ ਵੀ ਕਰ ਸਕਦੇ ਹਾਂ, ਪਰ ਹਾਲ ਦੀ ਘੜੀ ਕਹਿੰਦੇ ਸਿਰਫ ਓਵਰ ਟਾਈਮ ਹੀ ਅਸੀਂ ਰਿਸਟ੍ਰਿਕਟ ਕਰ ਰਹੇ ਹਾਂ।
ਜਿਹੜੇ ਨਾ ਵਾਸੂ ਜੀ, ਇਸ ਸਾਰੀ ਚੀਜ਼ ਦੇ ਵਿੱਚ ਕੁਛ ਤਾਂ ਜਿਹੜੇ ਮੇਜਰ ਇਸ਼ੂਜ਼ ਨੇ, ਹੈ ਨਾ, ਕਿ ਤਨਖਾਹ ਕਿੰਨੀ ਵਧੂਗੀ, ਜਿੰਨੀ ਉਹਨਾਂ ਦੀ ਮੰਗ ਆ, ਜਿੰਨੀ ਤਨਖਾਹ ਦੇ ਵਿੱਚ ਵਾਧੇ ਦੀ ਔਫਰ ਕੀਤੀ ਗਈ ਆ, ਉਹ ਆਪਾਂ ਡਿਟੇਲਸ ਪਹਿਲਾਂ ਗੱਲ ਕਰ ਚੁੱਕੇ ਹਾਂ। ਜਾਂ ਫਿਰ ਵੀਕਐਂਡ ਦੀ ਡਿਲੀਵਰੀ ਵਾਲਾ ਇੱਕ ਸਭ ਤੋਂ ਵੱਡਾ ਰੇਟ ਕਾ ਉਹ ਆ ਕਿ ਕੈਨੇਡਾ ਪੋਸਟ ਵਾਲੇ ਚਾਹੁੰਦੇ ਨੇ ਕਿ ਜੇ ਪ੍ਰਾਈਵੇਟ ਕੰਪਨੀਆਂ ਨਾਲ ਕੰਪੀਟ ਕਰਨਾ, ਸਾਨੂੰ ਟੈਂਪਰੇਰੀ ਸਾਨੂੰ ਪਾਰਟ ਟਾਈਮ ਵਰਕਰਸ ਰੱਖਣੇ ਪੈਣਗੇ, ਨਾ ਟੈਂਪਰੇਰੀ, ਪਾਰਟ ਟਾਈਮ ਵਰਕਰਸ ਰੱਖਣੇ ਪੈਣਗੇ ਜਿਹੜੇ ਕਿ ਸ਼ਨੀਵਾਰ ਐਤਵਾਰ ਨੂੰ ਵੀ ਪਾਰਸਲਸ ਵਗੈਰਾ ਡਿਲੀਵਰ ਕਰ ਸਕਣ। ਸੋ ਉਹਨੂੰ ਲੈ ਕੇ ਯੂਨੀਅਨ ਦਾ ਖਦਸ਼ਾ ਇਹ ਹੈ ਵੀ 2-tier ਸਿਸਟਮ ਬਣ ਜਾਣਾ, 2 ਮੁਲਾਜ਼ਮਾਂ ਦੀ ਹੋ ਜਾਣਗੀਆਂ। ਇਹ ਤਾਂ ਹੈਗੇ ਨੇ ਵੱਡੇ ਸਟਿਕਿੰਗ ਪੁਆਇੰਟਸ। ਇੱਕ ਮੈਂ ਆਰਟੀਕਲ ਕੱਲ੍ਹ ਦੇਖਿਆ, ਉਹਦੇ ਵਿੱਚ ਸੀਗਾ ਕਿ ਇੱਕ ਫਰੈਸ਼ ਅਪ ਟਾਈਮ ਵਾਲਾ ਇਸ਼ੂ ਆ।
ਸੋ ਪੇਡ 5 ਵਾਸ਼ਅਪ ਟਾਈਮ,
ਵਾਸ਼ਅਪ ਟਾਈਮ 5 ਦਾ।
ਸੋ ਉਹ ਹੈ ਕਿ ਇੱਕ ਛੋਟਾ ਜਿਹਾ ਕਹਿ ਲਓ ਕਿ ਇਰੀਟੈਂਟ ਆ, ਮੇਨ ਇਸ਼ੂ ਨਹੀਂ ਹੈਗਾ। ਸੋ ਜਿਹੜੇ ਨਵੇਂ ਕੰਟਰੈਕਟ ਦਿੱਤੇ ਗਏ ਅਰਬਨ ਯੂਨਿਟ ਨੂੰ, ਜਿਹੜਾ ਨਵਾਂ ਕੰਟਰੈਕਟ ਦਿੱਤਾ ਗਿਆ ਕੈਨੇਡਾ ਪੋਸਟ ਵੱਲੋਂ, ਉਹਦੇ ਵਿੱਚ 5 ਵਾਸ਼ਅਪ ਟਾਈਮ ਵਿੱਚੋਂ ਕੱਢ ਲਿਆ ਗਿਆ। ਪਹਿਲਾਂ ਜਿਹੜਾ ਐਗਜ਼ਿਸਟਿੰਗ ਕੰਟਰੈਕਟ ਆ ਉਹਦੇ ਵਿੱਚ ਇਹ 5 ਦਾ ਵਾਸ਼ਅਪ ਟਾਈਮ ਦਿੱਤਾ ਜਾਂਦਾ ਕਿ ਬੇਸਿਕਲੀ ਵੀ ਜਿਹੜੇ ਵਰਕਰਸ ਦਾ ਕਹਿ ਲਓ ਕਿ ਵਰਕ ਪ੍ਰੋਫਾਈਲ ਅਜਿਹਾ ਕਿ ਉਹਨਾਂ ਨੂੰ ਆਪਣੀ ਸ਼ਿਫਟ ਦੇ ਅੰਤ ਤੇ ਚੰਗੀ ਤਰ੍ਹਾਂ ਮੂੰਹ ਹੱਥ ਧੋਣ ਦੀ ਲੋੜ ਆ, ਵਾਸ਼ਅਪ ਕਰਨ ਦੀ ਲੋੜ ਆ, ਕਿਉਂਕਿ ਮਿੱਟੀ ਘੱਟੇ ਦੇ ਵਿੱਚ ਮੇ ਬੀ ਉਹ ਕੰਮ ਕਰਦੇ ਹੋਣਗੇ, ਵੇਅਰ ਹਾਊਸ ਦੇ ਵਿੱਚ ਜਾਂ ਜੋ ਵੀ ਆ, ਉਹਨਾਂ ਨੂੰ ਆਪਣੇ ਲੰਚ ਤੋਂ ਪਹਿਲਾਂ 5 ਦਿੱਤੇ ਜਾਂਦੇ ਨੇ ਪੇਡ ਟਾਈਮ ਕਿ ਤੁਸੀਂ ਚੰਗੀ ਤਰ੍ਹਾਂ ਹੱਥ ਮੂੰਹ ਧੋਲੋ। ਸੋ ਇਹ ਐਗਜ਼ਿਸਟਿੰਗ ਕੰਟਰੈਕਟ ਦੇ ਵਿੱਚ ਹੈਗਾ, ਪਰ ਜਿਹੜਾ ਨਵਾਂ ਕੰਟਰੈਕਟ ਦਿੱਤਾ ਗਿਆ ਕੈਨੇਡਾ ਪੋਸਟ ਵੱਲੋਂ ਅਰਬਨ ਯੂਨਿਟ ਨੂੰ, ਉਹਦੇ ਵਿੱਚੋਂ ਇਹਨੂੰ ਮਨਫੀ ਕਰ ਦਿੱਤਾ ਗਿਆ। ਸੋ ਕਹਿੰਦੇ ਇਹ ਵੀ ਇੱਕ ਸਟਿਕਿੰਗ ਪੁਆਇੰਟ ਆ ਯੂਨੀਅਨ ਵਾਲਿਆਂ ਦਾ ਕਹਿਣਾ ਕਿ ਜੀ ਵੀ ਸਾਡਾ ਕੰਮਕਾਜ ਇੱਦਾਂ ਦਾ ਕਿ ਹੱਥ ਮੂੰਹ ਧੋ ਕੇ ਰੱਖਾਂਗੇ ਅਤੇ ਸਾਰੇ ਜਿਹੜੇ ਵਰਕਰਸ ਨੇ ਮੈਂਬਰਸ ਨੇ ਉਹ ਸਿਹਤਯਾਬ ਰਹਿਣਗੇ, ਅਗਲੀ ਸ਼ਿਫਟ ਲਈ ਤਿਆਰ ਹੋ ਸਕਣਗੇ ਅਤੇ ਕੈਨੇਡਾ ਪੋਸਟ ਨੂੰ ਇਹਦਾ ਧਿਆਨ ਰੱਖਣਾ ਚਾਹੀਦਾ।
ਕੈਨੇਡਾ ਪੋਸਟ ਦਾ ਇਹ ਕਹਿਣਾ ਵੀ ਸਾਡਾ ਮਕਸਦ ਤਾਂ ਇਹ ਵੀ ਅਸੀਂ ਇਨਐਫੀਸ਼ੀਐਂਸੀਜ਼ ਘਟਾਈਏ ਕੰਮ ਦੇ ਵਿੱਚੋਂ, ਜਿਹੜਾ ਸਾਡਾ ਅਜਿਹਾ ਕੋਈ ਟਾਈਮ ਆ ਜਿਹੜਾ ਕਿ ਲੇਖੇ ਐਜ਼ ਇਨ ਪੇਰੋਲ ਦੇ ਵਿੱਚ ਤਾਂ ਜਾ ਰਿਹਾ ਪਰ ਉਹ ਕੰਮ ਕਾਜ ਦੇ ਹਿਸਾਬ ਨਾਲ ਲੇਖੇ ਨਹੀਂ ਲੱਗ ਰਿਹਾ,
ਅਨਪ੍ਰੋਡਕਟਿਵ
ਟਾਈਮ ਆ ਵੀ ਅਸੀਂ ਤਾਂ ਉਹਨੂੰ ਮਨਫੀ ਕਰਨਾ ਚਾਹੁੰਦੇ ਹਾਂ। ਵੈਸੇ ਬਸ ਵੀ ਜਿਹੜਾ ਵਾਸ਼ਅਪ ਦੀ ਗੱਲ ਹੈਗੀ ਆ, ਜਿਹੜੀ ਬੀ ਸੀ ਸੈਂਟਰ ਫੋਰ ਡਿਜ਼ੀਜ਼ ਕੰਟਰੋਲ ਦੀ ਹਦਾਇਤ ਆ, ਉਹਦੇ 'ਚ ਤਾਂ ਇਹ ਵੀ ਜੇ ਤੁਸੀਂ ਹੱਥ ਧੋਣੇ ਨੇ, ਚੰਗੀ ਹੈਂਡ ਵਾਸ਼ਿੰਗ ਪ੍ਰੈਕਟਿਸ ਕੀ ਮੰਨੀ ਜਾਂਦੀ ਆ ਕਿ ਸਾਬਣ ਅਤੇ ਗੁਣਗੁਣੇ ਪਾਣੀ ਨਾਲ ਘੱਟੋ ਘੱਟ 20 ਸਕਿੰਟ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ। ਆ ਪਰ ਚਲੋ 5 ਮਿੰਟ ਵਾਲੇ ਵਾਸ਼ਅਪ ਟਾਈਮ ਨੂੰ ਵੀ ਲੈ ਕੇ ਇੱਕ ਰਿਟੈਂਟ ਬਣਿਆ।
ਸੋ ਦਿਸ ਇਜ਼ ਜਸਟ ਟੂ ਗਿਵ ਸਮ ਇਨਸਾਈਟ ਕਿ ਜਿਹੜੀਆਂ ਇਹ ਨੈਗੋਸੀਏਸ਼ਨਸ ਹੁੰਦੀਆਂ ਨੇ ਕਿਸ ਲੈਵਲ ਤੱਕ ਹੁੰਦੀਆਂ ਨੇ, 5-5 ਮਿੰਟ ਦਾ ਵੀ ਜਿਹੜਾ ਹੈ ਉਹਦੇ ਵਿੱਚ ਹਿਸਾਬ ਕਿਤਾਬ ਹੁੰਦਾ। ਬਟ ਦਿਸ ਇਜ਼ ਨੋਟ ਮੇਕ ਔਰ ਬ੍ਰੇਕ ਇਸ਼ੂ ਨਹੀਂ ਹੈਗਾ, ਦਿਸ ਇਜ਼ ਵਨ ਆਫ ਦਾ ਇਰੀਟੈਂਟਸ। ਸੋ ਜਦੋਂ ਇਸ ਚੀਜ਼ ਨੂੰ ਮਨਫੀ ਕਰ ਦਿੱਤਾ ਗਿਆ ਨਵੇਂ ਕੰਟਰੈਕਟ ਦੇ ਵਿੱਚੋਂ, ਤੇ ਯੂਨੀਅਨ ਦਾ ਕਹਿਣਾ ਸੀ ਵੀ ਇਹ ਤਾਂ ਸਾਨੂੰ ਖਿਜਾਉਣ ਵਾਲੀ ਗੱਲ ਹੈ।
ਰਾਈਟ, ਸੋ ਚਲੋ ਹਾਲ ਦੀ ਘੜੀ ਸਟ੍ਰਾਈਕ ਟਲੀ ਹੋਈ ਹੈ, ਸਟ੍ਰਾਈਕ ਟਲੀ ਰਹੀ ਤਾਂ ਚੰਗੀ ਆ, ਕਿਉਂਕਿ ਜਿਹੜੇ ਬਹੁਤ ਸਾਰੇ ਕੈਨੇਡਾ ਪੋਸਟ ਦੇ ਵਰਕਰਸ ਵੀ ਨੇ, ਯੂਨੀਅਨ ਮੈਂਬਰਸ ਵੀ ਨੇ। ਵਾਸੂ ਜੀ, ਸਟ੍ਰਾਈਕ 'ਤੇ ਬਹੁਤ ਸਾਰੇ ਕੰਮ ਵੀ ਅਜਿਹੇ ਨੇ ਜਿਹੜੇ ਨਹੀਂ ਜਾਣਾ ਚਾਹੁੰਦੇ। ਹੁਣ $56 ਜੇ ਪਿਕਟਿੰਗ ਕੀਤੀ ਜਾਂਦੀ ਹੈ, $56 ਸਾਰੇ ਦਿਹਾੜੀ ਦੇ ਮਿਲਦੇ ਨੇ, ਅਤੇ ਕਈ ਅਜਿਹੇ ਵਿਅਕਤੀ ਨੇ ਜਿਨ੍ਹਾਂ ਦਾ ਦੈਟਸ ਦਾ ਸੋਲ ਸੋਰਸ ਆਫ ਦੇਅਰ ਇਨਕਮ, ਕਈ ਉਹਨਾਂ ਦੇ ਪਰਿਵਾਰ ਦੇ ਵਿੱਚ ਇਨ ਮੈਨੀ ਕੇਸਿਸ ਜਿਹੜਾ ਵਿਅਕਤੀ ਕੈਨੇਡਾ ਪੋਸਟ ਦੇ ਨਾਲ ਮੇਲ ਕੈਰੀਅਰ ਵਜੋਂ ਕੰਮ ਕਰ ਰਿਹਾ, ਦੈਟ ਪਰਸਨ ਇਜ਼ ਦੀ ਓਨਲੀ ਪਰਸਨ ਜਿਹੜਾ ਹਾਲ ਦੀ ਘੜੀ ਕੰਮ ਕਰਦਾ ਪਿਆ।
ਯਾ ਤੇ ਯੂਨੀਅਨ ਨੇ ਜਿਹੜਾ ਤਰਕ ਵੀ ਦਿੱਤਾ, ਕਹਿੰਦੇ ਕਿ ਅਸੀਂ ਨਹੀਂ ਚਾਹੁੰਦੇ ਕਿ ਜਿਹੜੇ ਸਾਡੇ ਮੈਂਬਰਸ ਨੇ ਵੀ ਉਹਨਾਂ ਦਾ ਵਰਕ ਆਵਰਸ ਪ੍ਰਭਾਵਿਤ ਹੋਣ, ਉਹਨਾਂ ਦੇ ਪੇ ਚੈਕਸ ਪ੍ਰਭਾਵਿਤ ਹੋਣ। ਕਹਿੰਦੇ ਇਸ ਕਰਕੇ ਵੀ ਆਰ ਜਸਟ ਸਟਾਰਟਿੰਗ ਵਿਦ ਓਵਰ ਟਾਈਮ ਬੈਨ। ਤੇ ਇੱਦਾਂ ਲੱਗਦਾ ਕਿ ਪਿਛਲੀ ਵਾਰ ਜਿਹੜੀ ਹੜਤਾਲ 32 ਦਿਨ ਚੱਲੀ, ਉਦੋਂ ਬਹੁਤ ਸਾਰੇ ਮੈਂਬਰਸ ਨੇ ਆਪਣੀ ਮੁਖਾਲਫਤ ਵੀ ਦਰਜ ਕਰਾਈ ਸੀ ਕਿ ਅਸੀਂ ਨਹੀਂ ਚਾਹੁੰਦੇ ਵੀ ਇਹ ਹੜਤਾਲ ਇੰਨੀ ਲੰਬੀ ਚੱਲੇ। ਸੋ ਲੱਗਦਾ ਕਿ ਯੂਨੀਅਨ 'ਤੇ ਉਸ ਗੱਲ ਦਾ ਵੀ ਥੋੜ੍ਹਾ ਪ੍ਰੈਸ਼ਰ ਰਿਹਾ ਹੋਏਗਾ।
ਪਰ ਚੇਂਜਿਸ ਮੇਜਰ ਹੋਣੇ ਬੜੇ ਜ਼ਰੂਰੀ ਨੇ, ਵੱਡੀਆਂ ਤਬਦੀਲੀਆਂ, ਕਿਉਂਕਿ $3 ਬਿਲੀਅਨ ਦਾ ਘਾਟਾ 2018 ਤੋਂ ਲੈ ਕੇ ਹੁਣ ਤੱਕ, ਜਿਹਦੇ ਵਿੱਚੋਂ ਤਕਰੀਬਨ 748 ਮਿਲੀਅਨ ਉਹ ਤਾਂ ਵਾਸੂ ਜੀ ਪਿਛਲੇ ਸਾਲ ਦੇ ਪਹਿਲੇ 9 ਮਹੀਨਿਆਂ 'ਚ ਹੀ ਪਿਆ, ਮਤਲਬ ਐਜ਼ ਇਨ ਦ 3 ਕੁਆਰਟਰਸ ਆਫ 2024, ਦ ਫਸਟ 3 ਕੁਆਰਟਰਸ। ਵਾਸੂ ਜੀ, ਕੁਇਕਲੀ ਗੱਲ ਇਹ ਕਰੀਏ ਹੁਣ ਕਿ ਸੂਬਾਈ ਸਿਆਸਤ ਦੇ ਵਿੱਚ ਜਿਹੜੇ NDP ਸਰਕਾਰ ਵੱਲੋਂ ਕੁਝ ਬਿੱਲਸ ਮਤੇ ਪਿਛਲੇ ਦਿਨੀ ਪ੍ਰਪੋਜ਼ ਕੀਤੇ ਗਏ, Bill 7 ਜਿਹੜਾ ਕਿ ਟੈਰਿਫ ਦੇ ਵਿੱਚ ਰਿਸਪੋਂਸ ਦੇ ਸੰਦਰਭ ਦੇ ਵਿੱਚ ਇੱਕ ਮਤਾ ਲਿਆਂਦਾ ਗਿਆ ਸੀ,
ਐਮਰਜੈਂਸੀ ਪਾਵਰਸ
ਵਾਲਾ, ਜਿਹਦੇ ਵਿੱਚ ਅੱਛਾ ਕੁਝ ਜਿਹੜੀਆਂ ਪਾਵਰਸ ਉਸ ਬਿੱਲ ਦੇ ਵਿੱਚ ਸੀਗੀਆਂ ਉਹਨਾਂ ਨੂੰ ਹੀ ਫਿਰ ਡਿਵਾਈਡ ਅਪ ਕਰਕੇ Bill 14 ਅਤੇ 15 ਦੇ ਵਿੱਚ ਲਿਆਂਦਾ ਗਿਆ, ਤਾਂ ਕਿ Bill 7 ਵਾਲਾ ਜਿਹੜਾ ਪਹਿਲੂ ਆ ਉਹਨੂੰ ਥੋੜ੍ਹਾ ਵਾਟਰ ਡਾਊਨ ਕੀਤਾ ਗਿਆ ਸੀ, ਕਿਉਂਕਿ ਮੁਖਾਲਫਤ ਉਦੋਂ ਵੀ ਬੜੀ ਜ਼ਬਰਦਸਤ ਹੋਈ ਸੀ ਕਿ ਪਾਵਰ ਗ੍ਰੈਬ ਕੀਤਾ ਜਾ ਰਿਹਾ। ਜਿਹੜੇ ਪਹਿਲੂਆਂ ਨੂੰ ਲੈ ਕੇ ਖਦਸ਼ਾ ਸੀ ਵਿਰੋਧੀਆਂ ਦਾ ਕਿ NDP ਸਰਕਾਰ EB ਗਵਰਨਮੈਂਟ ਪਾਵਰ ਗ੍ਰੈਬ ਕਰ ਰਹੀ ਆ, ਉਹ ਜਿਹੜੇ ਕੁਝ ਪਹਿਲੂ ਨੇ Bill 14 ਅਤੇ 15 'ਚ ਆ ਗਏ ਨੇ। Bill 14 ਸੀਗਾ ਐਨਰਜੀ ਵਾਲੇ ਪ੍ਰੋਜੈਕਟਸ ਵਾਲਾ ਐਕਟ,
ਰੀਨਿਊਏਬਲ ਐਨਰਜੀ,
ਜਿਹਨਾਂ ਦੇ ਵਿੱਚ 18-19 ਪ੍ਰੋਜੈਕਟਸ ਨੇ, ਜਿਹਨਾਂ ਦੀ ਇੱਕ ਲਿਸਟ ਹੈਗੀ ਆ ਵੀ ਉਹਨਾਂ ਨੂੰ ਫਾਸਟ ਟਰੈਕ ਕਰਨ ਦੇ ਲਈ ਕਿਹੜੀ ਕਿਹੜੀ ਕਾਰਵਾਈ ਸਰਕਾਰ ਨੇ ਕਰਨੀ ਆ, ਵੀ ਉਹ ਸਪੈਸ਼ਲ ਪਾਵਰ ਚਾਹੀਦੀਆਂ ਨੇ। Bill 15 ਜਿਹਦੇ ਬਾਰੇ ਕਿਹਾ ਗਿਆ ਕਿ ਜਿਹੜੇ ਕੋਈ ਅਜਿਹੇ ਪ੍ਰੋਜੈਕਟਸ ਨੇ ਜਿਹੜੇ ਸੂਬੇ ਵਾਸਤੇ ਅਤਿ ਜ਼ਰੂਰੀ ਨੇ, ਜਿਨ੍ਹਾਂ ਦੇ ਵਿੱਚ ਸਿਰਫ ਹਵਾਲਾ ਦਿੱਤਾ ਗਿਆ ਸਕੂਲਾਂ ਦਾ, ਹਸਪਤਾਲਾਂ ਦਾ, ਵੀ ਜੇ ਅਸੀਂ ਉਹ ਤੇਜ਼ੀ ਨਾਲ ਕੰਸਟਰਕਟ ਕਰਨੇ ਨੇ, ਤਾਂ ਫਿਰ ਜਿਹਦੇ ਵਿੱਚ ਕੁਝ ਸਰਕਾਰੀ ਅਤੇ ਕੁਝ ਜਿਹੜੇ ਪ੍ਰਾਈਵੇਟ ਪ੍ਰੋਜੈਕਟਸ ਵੀ ਸ਼ਾਮਿਲ ਹੋਣਗੇ, ਉਹਨਾਂ ਨੂੰ ਫਾਸਟ ਟਰੈਕ ਕਰਨ ਦੀ ਕੈਬਨਿਟ ਦੇ ਕੋਲ ਪਾਵਰ ਹੋਵੇ, ਅਤੇ ਉਹਦੇ ਵਾਸਤੇ Bill 15 ਹੈ। ਇਹਦੇ ਬਾਰੇ ਬੜੀ ਡਿਟੇਲ 'ਚ ਆਪਾਂ ਪਿਛਲੇ ਦਿਨਾਂ 'ਚ ਗੱਲ ਕਰਦੇ ਰਹੇ ਹਾਂ, ਅਤੇ ਫਿਰ ਸਰਕਾਰ ਨੇ ਤਕਰੀਬਨ 3 ਹਫ਼ਤੇ ਪਹਿਲਾਂ ਇੱਕ ਟਾਈਮ ਐਲੋਕੇਸ਼ਨ ਲਿਆ ਕੇ ਇਹ ਵੀ ਮਤਾ ਪਾਸ ਕਰਾ ਲਿਆ ਸੀ, ਮੌਕਾ ਦੇਖ ਕੇ ਜਦੋਂ ਆਪਣੀਆਂ ਵੋਟਾਂ NDP ਦੀਆਂ ਬਣਦੀਆਂ ਸੀ ਇੰਨੀਆਂ ਕਿ ਮਤਾ ਪਾਸ ਹੋ ਜੂ, ਮਤਾ ਇਹ ਪਾਸ ਕਰਵਾ ਲਿਆ ਗਿਆ ਕਿ 28 ਮਈ ਤੋਂ ਪਹਿਲਾਂ ਭਾਵ ਕਿ ਸਪਰਿੰਗ ਸੈਸ਼ਨ ਮੁੱਕਣ ਤੋਂ ਪਹਿਲਾਂ ਇਹ ਜਿਹੜੇ ਮਤੇ ਨੇ ਪਾਸ ਕਰਾਉਣੇ ਹੀ ਕਰਾਉਣੇ ਨੇ, ਜੋ ਮਰਜ਼ੀ ਹੋ ਜਾਵੇ। ਸੋ ਉਹਦੀ ਡਿਬੇਟ ਬੇਸਿਕਲੀ ਕੱਟ ਸ਼ਾਰਟ ਕਰਨ ਵਾਸਤੇ ਇੱਕ ਵੈਦ ਕੀਤੀ ਗਈ। ਪਰ ਮੁਖਾਲਫਤ ਵਾਸੂ ਜੀ ਇਹਨਾਂ ਬਿੱਲਸ ਦੀ ਰੁਕੀ ਨਹੀਂ, ਪਿਛਲੇ ਦਿਨਾਂ ਦੇ ਵਿੱਚ ਭਾਵੇਂ ਉਹ ਇੰਡੀਜਨਸ ਭਾਈਚਾਰੇ ਵਾਲੇ ਪਾਸਿਓਂ ਹੋਵੇ, ਭਾਵੇਂ ਉਹ ਓਪੋਜੀਸ਼ਨ ਵਾਲੇ ਪਾਸਿਓਂ ਹੋਵੇ, ਅਤੇ ਹੁਣ ਹੋਇਆ ਕੀ ਕਿ ਜਿਹੜੀ ਇੱਕ ਸਾਂਝੀ ਪ੍ਰੈਸ ਕਾਨਫਰੰਸ ਕਰ ਦਿੱਤੀ UBCM ਦੇ ਅਧਿਕਾਰੀਆਂ ਨੇ, ਜਿਹੜੇ ਯੂਨੀਅਨ ਆਫ BC ਮਿਊਨਿਸਪੈਲਿਟੀਜ਼ ਅਤੇ ਫਸਟ ਨੇਸ਼ਨਜ਼ ਲੀਡਰਸ਼ਿਪ ਕਾਊਂਸਲ, ਉਹ ਹੁਣ ਇੱਕਜੁੱਟ ਹੋ ਕੇ NDP ਸਰਕਾਰ ਦੇ ਇਹਨਾਂ ਬਿੱਲਸ ਨੂੰ ਤੇਜ਼ੀ ਨਾਲ ਪਾਸ ਕਰਵਾਉਣ ਦੇ ਵਿਰੁੱਧ ਉਹ ਸਾਹਮਣੇ ਆਏ ਨੇ।
ਜਾਂ ਸੋ ਕੱਲ੍ਹ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਅਤੇ ਦੋਨਾਂ ਦਾ ਇਹ ਕਹਿਣਾ ਕਿ Bill 15 ਦਾ ਡਰਾਫਟ ਜਦੋਂ ਤਿਆਰ ਕੀਤਾ ਗਿਆ ਇਨਫਰਾਸਟ੍ਰਕਚਰ ਪ੍ਰੋਜੈਕਟਸ ਐਕਟ
ਜੀ,
ਉਦੋਂ ਕਹਿੰਦੇ ਸਾਡੇ ਨਾਲ ਕੰਸਲਟੇਸ਼ਨ ਨਹੀਂ ਕੀਤੀ ਗਈ। ਇੰਡੀਜਨਸ ਭਾਈਚਾਰਿਆਂ ਦਾ ਕਹਿਣਾ ਕਿ ਜੋ ਡੈਕਲਰੇਸ਼ਨ ਔਨ ਰਾਈਟਸ ਆਫ ਇੰਡੀਜਨਸ ਪੀਪਲਸ ਐਕਟ ਹੈ DRIPA
ਜੀ,
ਵੀ ਉਹਦੀ ਉਹਦੇ ਨਾਲ ਹੀ ਤੁਸੀਂ ਉਹਦੀ ਪਾਲਣਾ ਨਹੀਂ ਕੀਤੀ ਬੇਸਿਕਲੀ, ਕਿਉਂਕਿ ਉਸ ਐਕਟ ਦੇ ਵਿੱਚ ਲਿਖਿਆ ਹੋਇਆ ਕਿ ਜਿਹੜਾ ਵੀ ਕੋਈ ਸਿਗਨੀਫੀਕੈਂਟ ਪੀਸ ਆਫ ਲੈਜਿਸਲੇਸ਼ਨ ਹੋਏਗਾ ਜਿਹਦਾ ਪ੍ਰਭਾਵ ਸਿੱਧੇ ਤੌਰ 'ਤੇ ਫਸਟ ਨੇਸ਼ਨਸ ਦੇ ਉੱਤੇ ਪੈਂਦਾ, ਵੀ ਉਹਨੂੰ ਤਿਆਰ ਕਰਨ ਦੇ ਵਿੱਚ ਤਿਆਰ ਕਰਨ ਵੇਲੇ ਕੰਸਲਟੇਸ਼ਨ ਕੀਤੀ ਜਾਏਗੀ ਇੰਡੀਜਨਸ ਭਾਈਚਾਰਿਆਂ ਦੇ ਨਾਲ। ਇਸ ਕੇਸ ਦੇ ਵਿੱਚ ਸਰਕਾਰ ਨੇ ਆਪ ਇਹ ਗੱਲ ਮੰਨੀ ਹੈ ਕਿ ਕੰਸਲਟੇਸ਼ਨਸ ਨਹੀਂ ਕੀਤੀਆਂ ਗਈਆਂ?
ਮਲਟੀਪਲ ਮੁਲਾਕਾਤਾਂ ਪ੍ਰੀਮੀਅਰ ਨੇ ਜਦੋਂ ਆਹ ਇਸ ਤਰ੍ਹਾਂ ਦੀ ਜਦੋਂ ਗਿਲਾ ਸਾਹਮਣੇ ਆਇਆ, ਸ਼ਿਕਵਾ ਕੀਤਾ ਜਦੋਂ ਫਸਟ ਨੇਸ਼ਨਸ ਨੇ, ਪ੍ਰੀਮੀਅਰ ਨੇ ਮੁਲਾਕਾਤ ਕੀਤੀ, ਜਿਹੜੇ ਸਾਡੇ ਇਨਫਰਾਸਟ੍ਰਕਚਰ ਮਿਨਿਸਟਰ ਨੇ ਬੋਵਿਨ ਮਾਂ, ਉਹਨਾਂ ਨੇ ਵੀ ਮੁਲਾਕਾਤਾਂ ਕੀਤੀਆਂ ਨੇ ਇੰਡੀਜਨਸ ਲੀਡਰਸ਼ਿਪ ਦੇ ਨਾਲ, ਪਰ ਉਹਦੇ ਉਸਦੇ ਬਾਵਜੂਦ ਵੀ ਜੇ ਸੁਨੇਹਾ ਕੋਈ ਇਕਸਾਰਤਾ ਦੇ ਵਿੱਚ ਇਹਨਾਂ ਨੂੰ ਮਿਲਿਆ ਹੋਇਆ ਸੀ ਕਿ ਬਿੱਲਜ਼ ਨੂੰ ਵਿਡਰਾਅ ਕਰ ਲਓ, 28 ਮਈ ਤੋਂ ਪਹਿਲਾਂ ਬਿੱਲਜ਼ ਨੂੰ ਪਾਸ ਕਰਵਾਉਣ ਦੀ ਤੁਸੀਂ ਕੋਈ ਤੇਜ਼ੀ ਨਾ ਕਰੋ, ਜੇ ਤੁਸੀਂ ਸੱਚਮੁੱਚ ਮੀਨਿੰਗਫੁਲ ਕੰਸਲਟੇਸ਼ਨ ਕਰਨੀ ਆ ਤਾਂ ਹਾਲ ਦੀ ਘੜੀ ਬਿੱਲ ਨਾ ਇਹਨਾਂ ਨੂੰ ਪਾਸ ਕਰੋ, ਓਵਰ ਦ ਸਮਰ ਪ੍ਰੋਪਰਲੀ ਸਲਾਹ ਮਸ਼ਵਰਾ ਕਰੋ, ਪ੍ਰੋਪਰਲੀ ਕੰਸਲਟੇਸ਼ਨ ਕਰੋ, ਵੀ ਉਸ ਤੋਂ ਬਾਅਦ ਫਿਰ ਜਦੋਂ ਵਾਪਸੀ ਹੁੰਦੀ ਆ ਸਪਰਿੰਗ ਵੇਲੇ ਉਦੋਂ ਫਿਰ ਬਿੱਲ ਪਾਸ ਕਰਾ ਲਿਓ।
ਰੇੜਕਾ ਇਹ ਹੈ ਕਿ ਬਿੱਲ ਤਿਆਰ ਕਰਨ ਵੇਲੇ ਕੰਸਲਟੇਸ਼ਨ ਨਹੀਂ ਕੀਤੀ ਗਈ
ਜੀ,
ਕਹਿੰਦੇ ਬਾਅਦ 'ਚ ਹੁਣ ਜੋ ਮਰਜ਼ੀ ਕਰੀ ਜਾਓ, ਪਰ ਬਿੱਲ ਜਦੋਂ ਡਰਾਫਟ ਤਿਆਰ ਕੀਤਾ ਗਿਆ ਲਿਖਿਆ ਇਹ ਹੋਇਆ ਕਾਨੂੰਨ ਦੇ ਵਿੱਚ, ਉਸ ਵੇਲੇ ਸਾਡੇ ਨਾਲ ਕੰਸਲਟੇਸ਼ਨ ਹੋਣੀ ਚਾਹੀਦੀ ਸੀ, ਤੇ ਬੋਇਨ ਮਾਂ ਆਪ ਹਾਊਸ ਤੇ ਲੈਜਿਸਲੇਚਰ ਦੇ ਵਿੱਚ ਇਹ ਗੱਲ ਸਵੀਕਾਰ ਕਰ ਚੁੱਕੇ ਨੇ ਕਿ ਇਹ ਐਰਰ ਹੋਇਆ, ਕਹਿੰਦੇ ਗਲਤੀ ਹੋਈ ਸਾਡੇ ਕੋਲੋਂ, ਅਸੀਂ ਕੰਸਲਟੇਸ਼ਨ ਨਹੀਂ ਕੀਤੀ। ਸੋ ਮੇਨ ਅੜਿੱਕਾ ਇਸ ਗੱਲ ਤਾਂ, ਤੇ ਜਿਹੜੀ ਮਿਊਨਿਸਪੈਲਿਟੀਜ਼ ਨਾਲ ਕਿਉਂ ਜੁੜ ਗਈਆਂ? ਸੋ ਕੁਝ ਸ਼ਹਿਰਾਂ ਦਾ ਇਹ ਕਹਿਣਾ, ਕਹਿੰਦੇ ਵੀ ਇਹ ਤਾਂ ਐਕਸਟਰਾਆਰਡੀਨਰੀ ਪਾਵਰਸ ਸੂਬਾ ਸਰਕਾਰ ਆਪਣੇ ਆਪ ਨੂੰ ਦੇ ਰਹੀ ਹੈ,
ਬਿਲਕੁਲ
ਕਮਿਊਨਿਟੀਜ਼ ਦੀ ਪਾਵਰ ਉਹਨਾਂ ਦੇ ਕੋਲੋਂ ਖੋਹ ਕੇ ਵਿਕਟੋਰੀਆ ਦੇ ਵਿੱਚ ਸੈਂਟਰਲਾਈਜ਼ ਕੀਤੀ ਜਾ ਰਹੀ ਹੈ। ਸੋ ਉਹ ਇਸ ਕਰਕੇ ਨਾਰਾਜ਼ ਨੇ। ਸੋ ਇਹਨਾਂ ਵੱਲੋਂ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਤੇ ਜਿਹੜੇ ਗ੍ਰੈਂਡ ਚੀਫ ਸਟੂਅਰਟ ਫਿਲਿਪ ਨੇ ਉਹਨਾਂ ਨੇ ਕਿਹਾ ਵੀ ਹੁਣ ਇੱਕੋ ਇੱਕ ਤਰੀਕਾ ਹੈ ਕਿ ਸਰਕਾਰ ਜਿਹੜੀ ਇਸ ਇਹਨਾਂ ਬਿੱਲਸ ਨੂੰ ਵਿਦਡਰਾਅ ਕਰੇ। ਸੋ ਇੰਡੀਜਨਸ ਭਾਈਚਾਰੇ ਬਿੱਲ 14 ਦੇ ਨਾਲ ਵੀ ਨਾਰਾਜ਼ ਨੇ, ਬਿੱਲ 14 ਐਂਡ ਬਿੱਲ 15। ਸੋ ਕਹਿੰਦੇ ਇਹਨਾਂ ਨੂੰ ਵਿਦਡਰਾਅ ਕਰੇ, ਇਹਨਾਂ ਨੂੰ ਜਿੱਦਾਂ ਇਹ ਕਰੰਟਲੀ ਜਿਹੜੀ ਇਹਨਾਂ ਦੀ ਸ਼ੇਪ ਹੈ, ਜਿਸ ਤਰ੍ਹਾਂ ਇਹ ਡਰਾਫਟਡ ਨੇ, ਇਹਨਾਂ ਨੂੰ ਵਿਦਡਰਾਅ ਕੀਤਾ ਜਾਵੇ, ਤੇ ਉਸ ਤੋਂ ਬਾਅਦ ਸਿਧਾਂਤਾਂ ਦੇ ਆਧਾਰ ਤੇ ਕਹਿੰਦੇ ਜਿਹੜੀ ਕੰਸਲਟੇਸ਼ਨ ਵਗੈਰਾ ਕਰਕੇ ਤਰੀਕਿਆਂ ਨਾਲ ਕਹਿੰਦੇ ਫਿਰ ਜਿਹੜਾ ਕੋਈ ਕੰਫਲਿਕਟ ਆ ਉਹਨੂੰ ਰਿਜ਼ੋਲਵ ਕੀਤਾ ਜਾਏ। ਤੇ ਬੀਸੀ ਕੰਸਰਵੇਟਿਵ ਜਿਵੇਂ ਤੁਸੀਂ ਮੈਂਸ਼ਨ ਕੀਤਾ, ਉਹ ਵੀ ਇਹਦੀ ਮੁਖਾਲਫਤ ਸ਼ੁਰੂ ਤੋਂ ਹੀ ਕਰ ਰਹੇ ਨੇ। ਬੀਸੀ ਗ੍ਰੀਨ ਪਾਰਟੀ ਜਿਨ੍ਹਾਂ ਦੇ ਨਾਲ ਕੰਫੀਡੈਂਸ ਇਨ ਸਪਲਾਈ ਅਗਰੀਮੈਂਟ ਸਰਕਾਰ ਦਾ, ਉਹਨਾਂ ਨੇ ਵੀ ਇਹਨਾਂ ਮਤਿਆਂ ਦੇ ਖਿਲਾਫ ਵੋਟ ਕਰਨੀ ਹੈ, ਤੇ ਉਹਨਾਂ ਨੇ ਪਹਿਲਾਂ ਸੈਕਿੰਡ ਰੀਡਿੰਗ ਦੇ ਵਿੱਚ ਵੀ ਖਿਲਾਫ ਵੋਟ ਕੀਤੀ। ਸੋ ਸਾਰੇ ਹੀ ਇਸ ਇਹਨਾਂ ਬਿੱਲਸ ਦੇ ਖਿਲਾਫ ਨੇ। ਸੋ ਸਵਾਲ ਫਿਰ ਇਹ ਆ ਵੀ ਸਰਕਾਰ ਦਾ ਕੀ ਕਹਿਣਾ?
ਆਮ ਤੌਰ ਤੇ ਸਾਨੂੰ ਅਸੀਂ ਇਹ ਵੇਖਿਆ ਵਾਸੂ ਜੀ ਕਿ ਜਦੋਂ ਇਸ ਤਰ੍ਹਾਂ ਦੀ ਮੁਖਾਲਫਤ ਹੁੰਦੀ ਹੈ ਨਾ, ਤੇ ਜਦੋਂ ਸਰਕਾਰ ਇਹ ਗੱਲ ਮੰਨ ਵੀ ਲਵੇ ਕਿ ਹਾਂਜੀ ਗਲਤੀ ਹੋ ਗਈ, ਹੈ ਨਾ, ਲਾਈਕ ਯੂ ਮੈਂਸ਼ਨ ਕਿ ਮਿਨਿਸਟਰ ਬੋਵਿਨ ਮਾਂ ਨੇ ਇਹ ਗੱਲ ਮੰਨੀ ਵਿਧਾਨ ਸਭਾ ਦੇ ਵਿੱਚ ਖੜ ਕੇ, ਕਈ ਵਾਰੀ ਨਾ ਉਹ ਪੈਂਤਲਾ ਇਹ ਹੁੰਦਾ ਚਲੋ ਇਹ ਗੱਲ ਮੰਨ ਲਓ, ਉਸ ਤੋਂ ਬਾਅਦ ਸ਼ਾਇਦ ਜਿਹੜੇ ਕੁਝ ਸੈਂਟੀਮੈਂਟਸ ਨੇ ਉਹ ਪਲੈਕੇਟ ਹੋ ਜਾਣਗੇ, ਪਲੋਸੇ ਜਾਣਗੇ, ਪਰ ਉਸ ਗੱਲ ਤੋਂ ਬਾਅਦ ਮੁਖਾਲਫਤ ਸਗੋਂ ਹੋਰ ਤੇਜ਼ ਹੋਈ ਆ, ਘਟੀ ਨਹੀਂ ਆ। ਅਤੇ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਜਿਹੜੀ ਲਾਈਕ ਯੂ ਸੈਡ, ਫਿਰ ਸਵਾਲ ਇਹ ਪੈਦਾ ਹੁੰਦਾ ਕਿ ਸਰਕਾਰ ਦਾ ਕੀ ਸਟੈਂਸ ਆ। ਪ੍ਰੀਮੀਅਰ ਜਦੋਂ ਕੱਲ੍ਹ ਵੈਸਟਰਨ ਪ੍ਰੀਮੀਅਰ ਦੀ ਕਾਨਫਰੰਸ 'ਤੇ ਸੀਗਾ, ਉਹਨੂੰ ਸਵਾਲ ਇਹ ਪੁੱਛਿਆ ਗਿਆ, ਵਾਸੂ ਜੀ ਤਾਂ ਲੱਗਦਾ ਹੀ ਨਹੀਂ ਕਿ ਪ੍ਰੀਮੀਅਰ ਇਸ ਗੱਲ ਤੋਂ ਯੂ ਟਰਨ ਲੈਣ ਦੇ ਵਾਸਤੇ ਰਾਜ਼ੀ ਨਹੀਂ ਲੱਗਦੀ ਸਰਕਾਰ,
ਉਹਨਾਂ ਨੇ ਇਨਕਾਰ ਕਰਤੀ, ਕਹਿੰਦੇ ਵੀ ਇਹ ਜਿਹੜੇ ਬਿੱਲਸ ਨੇ ਇਹਨਾਂ ਨੂੰ ਅਸੀਂ ਨਾ ਪੌਜ਼ ਕਰਨਾ, ਨਾ ਡਿਲੇ ਕਰਨਾ, ਨਾ ਇਹਨਾਂ ਨੂੰ ਵਿਦਡਰਾਅ ਕਰਨਾ, ਸੋ ਇਹ ਤਾਂ ਅਸੀਂ ਪਾਸ ਕਰਾਵਾਂਗੇ। ਸੋ ਪ੍ਰੀਮੀਅਰ ਨੇ ਗੱਲ ਆਪਣੀ ਸਪਸ਼ਟ ਕਰਤੀ ਹੈ, ਤੇ ਸਾਨੂੰ ਪਤਾ ਕਿ ਇਸ ਵੇਲੇ ਜਿਹੜਾ ਕੈਲਕੂਲਸ ਹੈ ਲੈਜਿਸਲੇਚਰ ਦਾ, ਉਹ ਇਹ ਵੀ 47 ਸੀਟਾਂ ਹੈਗੀਆਂ ਨੇ ਬੀਸੀ ਐਨਡੀਪੀ ਦੇ ਕੋਲ, ਪਰ 47ਵੀਂ ਸੀਟ ਸਪੀਕਰ ਆਪ ਨੇ, ਰਾਜ ਚੌਹਾਨ, ਤੇ ਸੋ ਵਰਸਟ ਕੇਸ ਸਿਨੈਰੀਓ ਕੀ ਹੋਏਗਾ ਬੀਸੀ ਐਨਡੀਪੀ ਲਈ, ਕਿ ਸਪੀਕਰ ਨੂੰ ਟਾਈ ਬ੍ਰੇਕ ਵੋਟ ਪਾਣੀ ਪੈ ਜਾਏਗੀ, ਬਿੱਲ ਤਾਂ ਪਾਸ ਉਹਨਾਂ ਨੇ ਕਰਾਈ ਲੈਣੇ ਨੇ। ਸੋ ਕਿਉਂਕਿ ਪਹਿਲਾਂ ਅਸੀਂ ਦੇਖਿਆ ਕਿ ਦੋ ਜਿਹੜੇ ਇੰਡੀਪੈਂਡੈਂਟਸ ਨੇ ਜਿਹੜੇ ਸਾਬਕਾ ਬੀਸੀ ਕੰਸਰਵੇਟਿਵਸ, ਉਹ ਗੈਰ ਹਾਜ਼ਰ ਰਹੇ,
ਤਿੰਨਾਂ ਚੋਂ
ਦੋ ਨੇ ਵੋਟ ਨਹੀਂ ਸੀ ਪਾਈ, ਤੇ ਇਸ ਕਰਕੇ 46-44 ਦੇ ਫਰਕ ਨਾਲ ਉਹ ਜਿਹੜੀ ਸੈਕਿੰਡ ਰੀਡਿੰਗ ਸੀ ਉਹ ਆਸਾਨੀ ਨਾਲ ਪਾਸ ਹੋ ਗਈ,
ਕਿਉਂਕਿ ਟਾਈ ਬ੍ਰੇਕਰ ਦੀ ਨੌਬਤ ਹੀ ਨਹੀਂ ਪੈਦਾ ਹੋਈ, ਇਸ ਕਰਕੇ ਸਪੀਕਰ ਨੂੰ ਵੋਟ ਪਾਉਣ ਦੀ ਲੋੜ ਹੀ ਨਹੀਂ ਪਈ।
ਸੋ ਰਿਗਾਰਡਲੈਸ ਜਿਹੜੇ ਉਹ ਇੰਡੀਪੈਂਡੈਂਟਸ ਨੇ ਬੀਸੀ ਗ੍ਰੀਨ ਪਾਰਟੀ ਦੇ ਐਮਐਲਏ, ਇਹ ਕਿਹੜੇ ਪਾਸੇ ਭੁਗਤਦੇ ਨੇ, ਬੀਸੀ ਗ੍ਰੀਨ ਪਾਰਟੀ ਨੇ ਵੈਸੇ ਸਪਸ਼ਟ ਕੀਤਾ ਹੋਇਆ ਕਿ ਅਸੀਂ ਇਹਦੀ ਮੁਖਾਲਫਤ ਹੀ
ਕਰਨੀ ਹੈ।
ਸੋ ਰਿਗਾਰਡਲੈਸ ਇਹ ਜਿਹੜੇ ਬਿੱਲਸ ਨੇ 47 ਵੋਟਾਂ ਦੇ ਨਾਲ ਪਾਸ ਹੋ ਜਾਣੇ, ਤੇ 47 ਵੋਟਾਂ ਬੀਸੀ ਐਨਡੀਪੀ ਦੀਆਂ ਆਪਣੀਆਂ ਹੀ ਨੇ। ਸੋ ਇਸ ਕਰਕੇ ਉਹ ਗੱਲ ਹੋਈ ਹੈ ਨਾ ਵੀ ਜੇ ਚੱਲਦਾ ਧੱਕਾ ਅਸੀਂ ਤਾਂ ਕਰਦੇ, ਸੋ ਆਪੋਜੀਸ਼ਨ ਵਾਲੇ ਇਹੀ ਕਹਿ ਰਹੇ ਨੇ ਵੀ ਇਹ ਭਾਰੀ ਧੱਕਾ।
ਪਰ ਵਾਸੂ ਜੀ ਗੱਲ ਇਹ ਆ ਕਿ ਸੰਕੇਤ ਕੀ ਜਾਂਦਾ ਇਹਦੇ ਨਾਲ, ਕਿ ਜੇ ਇੰਨੀ ਸਟਰੋਂਗ ਆਰਮ ਕਰਕੇ ਇਹ ਲੈਜਿਸਲੇਸ਼ਨ ਅੱਗੇ ਪੁਸ਼ ਥਰੂ ਕਰਨੀ ਆ, ਤੇ ਫਿਰ ਅੱਗੇ ਕੰਸਰਨ ਦੇਖੋ ਜਿਹੜਾ ਬਿੱਲ 15 ਆ ਉਹਦੇ ਨਾਲ ਸੰਬੰਧਿਤ ਸਪੈਸੀਫਿਕ ਕੰਸਰਨ ਤਾਂ ਇਹ ਹੈ ਨਾ ਕਿ ਜਿਹੜੇ ਕੁਝ ਪ੍ਰਾਈਵੇਟ ਪ੍ਰੋਜੈਕਟਸ ਨੇ ਉਹਨਾਂ ਨੂੰ ਕਿਹਨੂੰ ਫਾਸਟ ਟਰੈਕ ਕਰਨਾ ਅਤੇ ਕਿਹੜਾ ਰੈਗੂਲਰ ਪ੍ਰੋਸੈਸ 'ਚੋਂ ਨਿਕਲੇਗਾ, ਉਹ ਜਿਹੜੀ ਪਾਵਰ ਕੈਬਨਿਟ ਕੋਲ ਆ ਜਾਣੀ ਆ। ਕਿ ਇਹਦਾ ਮਤਲਬ ਇਹ ਤਾਂ ਨਹੀਂ ਹੋਏਗਾ ਕਿ ਕੁਝ ਜਿਹੜੇ ਸਪੈਸ਼ਲ ਅਜਿਹੇ ਸਪੈਸ਼ਲ ਐਕਸੈਸ ਵਾਲੇ ਗਰੁੱਪਸ ਹੋਣਗੇ ਜਿਹੜੇ ਕੈਬਨਿਟ 'ਤੇ ਪ੍ਰਭਾਵ ਪਾ ਕੇ ਜਾਂ ਲੋਬਿੰਗ ਕਰਕੇ ਉਹ ਆਪਣੇ ਪ੍ਰੋਜੈਕਟ ਛੇਤੀ ਪਾਸ ਕਰਾ ਲੈਣ। ਇੱਕ ਇਹ ਕੰਸਰਨ ਹੈਗਾ, ਇਟਸ ਅ ਵੈਰੀ ਲੈਜੀਟੀਮੇਟ ਰੀਅਲ ਕੰਸਰਨ ਵਿਦ ਦਿਸ, ਕਿ ਇੱਦਾਂ ਨਾ ਹੋਵੇ ਕਿ ਕੋਈ ਪ੍ਰੋਜੈਕਟ ਜਿਹੜਾ ਕਿ ਕੈਬਨਿਟ ਦੇ ਦਰਬਾਰ ਤੱਕ ਪਹੁੰਚ ਨਹੀਂ ਕਰ ਸਕਦਾ ਉਹ ਰੈਗੂਲਰ ਪ੍ਰੋਸੈਸ ਦੇ ਵਿੱਚ ਅੜਿਆ ਰਹਿ ਜਾਵੇ, ਜਿਹੜੇ ਪਹੁੰਚ ਕਰ ਸਕਦੇ ਨੇ ਵਿਚ ਐਵਰ ਵੇ ਉਹਨਾਂ ਦੇ ਪ੍ਰੋਜੈਕਟ ਛੇਤੀ ਪਾਸ ਹੋ ਜਾਣ।
ਸੋ ਗ੍ਰੈਂਡ ਚੀਫ ਸਟੂਅਰਟ ਫਿਲਿਪ ਨੇ ਕੱਲ੍ਹ ਇੱਕ ਹੋਰ ਗੱਲ ਕਹੀ, ਕਹਿੰਦੇ ਕਿ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਜੇ ਉਹ ਇਸ ਤਰ੍ਹਾਂ ਦਾ ਬਿੱਲ ਪਾਸ ਕਰ ਰਹੇ ਨੇ, ਕੱਲ ਨੂੰ ਜੇ ਸਰਕਾਰ ਬਦਲਦੀ ਹੈ, ਬੀਸੀ ਕੰਸਰਵੇਟਿਵ ਦੀ ਸਰਕਾਰ ਬਣ ਜਾਂਦੀ ਹੈ, ਉਹ ਫਿਰ ਕਹਿੰਦੇ ਕਿਸ ਤਰ੍ਹਾਂ ਦੀਆਂ ਲੈਜਿਸਲੇਸ਼ਨ ਲੈ ਕੇ ਆਉਣਗੇ, ਕਹਿੰਦੇ ਸਰਕਾਰ ਨੂੰ ਇਹ ਵੀ ਸੋਚ ਲੈਣਾ ਚਾਹੀਦਾ ਇੱਕ ਵਾਰ
ਵੀ ਤੁਸੀਂ ਪਿਰਤ ਕਿਹੋ ਜਿਹੀ ਪਾ ਰਹੇ ਹੋ,
ਪਿਰਤ ਕਿਹੋ ਜਿਹੀ ਪਾ ਰਹੇ ਹੋ ਵੀ ਤੁਹਾਡੀ ਸਰਕਾਰ ਕੋਈ ਪਰਮਾਨੈਂਟ ਸਰਕਾਰ ਤਾਂ ਨਹੀਂ ਹੈ, ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ। ਸੋ ਇਹ ਵੀ ਗੱਲ ਵਿਚਾਰ ਕਹਿੰਦੇ ਤੁਹਾਨੂੰ ਕਰਨਾ ਚਾਹੀਦਾ।
ਸੋ ਅਗਲਾ ਹਫ਼ਤਾ ਇਹ ਲਾ ਲਈਏ, ਕੋਈ ਇਹਦੇ ਵਿੱਚ ਦੌਰਾਵਾਂ ਨਹੀਂ ਹੋਣਗੀਆਂ ਕਿ ਬੀਸੀ ਦੀ ਸਿਆਸਤ ਦੇ ਵਿੱਚ ਵੀ ਕਾਫ਼ੀ ਤਿੱਖੀ ਬਿਆਨਬਾਜ਼ੀ ਵਾਲਾ ਅਤੇ ਬਹੁਤ ਜ਼ਿਆਦਾ ਖਿੱਚੋਤਾਨ ਵਾਲਾ ਹਫ਼ਤਾ ਹੋਣਾ। ਐਂਡ ਅਗਲੇ ਹਫ਼ਤੇ ਹਾਊਸ ਆਫ ਕਾਮਨਸ ਦੀ ਵੀ ਵਾਪਸੀ ਹੋ ਰਹੀ ਹੈ ਬਸ ਜੀ, ਅਗਲੇ ਹਫ਼ਤੇ ਪਹਿਲਾਂ ਤਾਂ ਨਵੇਂ ਸਪੀਕਰ ਦੀ ਚੋਣ ਹੋਣੀ ਆ, ਉਹਦੇ ਬਾਰੇ ਵੀ ਗੱਲ ਕਰਦੇ ਹਾਂ। ਅਤੇ ਮਾਰ ਕਾਰਨੀ ਵਾਸਤੇ ਆਪਣੇ ਲਈ ਪਰਮਾਨੈਂਟ ਚੀਫ ਆਫ ਸਟਾਫ ਹਾਇਰ ਕਰਨਾ ਵੀ ਬੜਾ ਮੁਸ਼ਕਲ ਹੁੰਦਾ ਪਿਆ, ਉਹਦੇ ਪਿੱਛੇ ਰੀਜ਼ਨਸ ਕੀ ਨੇ, ਮਾਰ ਕਾਰਨੀ ਦੇ ਕੰਮਕਾਜ ਕਰਨ ਦੇ ਤਰੀਕੇ ਬਾਰੇ ਜਿਹੜੇ ਕੁਝ ਸੂਤਰ ਨੇ, ਐਜ਼ ਇਨ ਜਿਹੜੇ ਕਿ ਮਾਰ ਕਾਰਨੀ ਦੀ ਕੌਕਸ ਦੇ ਮੈਂਬਰਸ ਨੇ, ਭਾਵ ਜਿਹੜੇ ਕੁਝ ਲਿਬਰਲ ਐਮ ਪੀਜ਼ ਨੇ, ਉਹ ਜਸਟਿਨ ਟਰੂਡੋ ਦੇ ਕੰਪੈਰੀਜ਼ਨ 'ਚ ਕੀ ਕਹਿ ਰਹੇ ਨੇ, ਕਿਹੋ ਜਿਹਾ ਫਰਕ ਆ?
ਪੀ ਐੱਮ ਓ ਦੇ ਸਟਾਫਰਸ ਨੇ ਉਹ ਗੱਲਾਂ ਕੀਤੀਆਂ,
ਪੀ ਐੱਮ ਓ ਦੇ ਸਟਾਫਰਸ ਨੇ
6 ਪੀ ਐੱਮ ਓ ਦੇ ਮੌਜੂਦਾ ਅਤੇ ਸਾਬਕਾ ਸਟਾਫਰਸ ਨਾਲ ਨੈਸ਼ਨਲ ਪੋਸਟ ਨੇ ਗੱਲਬਾਤ ਕੀਤੀ ਹੈ ਅਤੇ ਉਹਦੇ ਆਧਾਰ 'ਤੇ ਜੋ ਗੱਲਾਂ ਆਈਆਂ ਨੇ, ਅਤੇ ਇਸ ਵਿਜੇ ਜੀ ਇਹ ਜਿਹੜੀਆਂ ਇਸ ਸੂਤਰਾਂ ਦੇ ਹਵਾਲੇ ਜਿਹੜੀਆਂ ਖਬਰਾਂ ਹੁੰਦੀਆਂ ਅਤੇ ਕਈ ਵਾਰੀ ਪਲੇਸ ਵੀ ਕੀਤੀਆਂ ਗਈਆਂ ਹੁੰਦੀਆਂ, ਕਿਉਂਕਿ ਜੋ ਵੀ ਗੱਲਾਂ ਨੇ ਉਹ ਤਰੀਫਾਂ ਵਾਲੀਆਂ
ਨੇ, ਤਰੀਫਾਂ ਵਾਲੀਆਂ ਗੱਲਾਂ ਨੇ,
ਸੋ ਤਰੀਫਾਂ ਹੀ ਨੇ।
ਪਰ ਅੱਛਾ, ਜਿਹੜੀ ਇਹ ਸਟੋਰੀ ਇਸ ਕਰਕੇ ਮੇਰੇ ਲਈ ਸਟੈਂਡ ਆਊਟ ਕੀਤੀ, ਤੁਸੀਂ ਅਦਾਰੇ ਦਾ ਨਾਂ ਬੋਲ ਦਿੱਤਾ ਹੈ ਨਾ
ਜੀ,
ਜਦੋਂ ਵੀ ਕੋਈ ਸਟੋਰੀਜ਼ ਨਾ, ਉਹ ਕੁਝ ਅਦਾਰੇ ਦੇਖੋ ਅਜਿਹੇ ਨੇ ਕਿ ਉਹ ਗੱਲਾਂ ਸਾਰੀਆਂ ਤੱਥ ਸਾਰੇ ਪ੍ਰੈਜੈਂਟ ਕਰਨਗੇ, ਪਰ ਉਹਦੇ ਵਿੱਚ ਕਈ ਵਾਰੀ ਜਿਹੜਾ ਸਪਿਨ ਹੁੰਦਾ, ਜਿਹੜਾ ਅਲਟੀਮੇਟਲੀ ਇੱਕ ਅੰਬਰੈਲਾ ਹੁੰਦੀ ਹੈ ਨਾ ਡਿਸਕਸ਼ਨ ਦੀ, ਉਹ ਅੰਬਰੈਲਾ ਇਹੋ ਜਿਹੀ ਹੁੰਦੀ ਆ ਕਿ ਉਹ ਇੱਕ ਪਾਰਟੀ ਦੀ ਨਿਖੇਧੀ ਵਾਲੀ ਅਤੇ ਇੱਕ ਵਿਚਾਰਧਾਰਾ ਦੀ ਪ੍ਰੋੜਤਾ ਵਾਲੀ ਹੋਇਆ ਕਰਦੀ ਆ। ਨੈਸ਼ਨਲ ਪੋਸਟ ਦੇ ਵਿੱਚ ਇੱਕ ਅਜਿਹਾ ਆਰਟੀਕਲ ਛਪਿਆ, ਭਾਵੇਂ ਜੋ ਸੂਤਰਾਂ ਦੇ ਹਵਾਲੇ ਤੋਂ ਛਪਿਆ ਹੋਵੇ, ਜਿਹਦੇ ਵਿੱਚ ਕਿ ਮਾਰ ਕਾਰਨੀ ਦੇ ਕੰਮਕਾਜ ਕਰਨ ਦੇ ਤਰੀਕੇ ਦੀ ਸਿਫਤ ਕੀਤੀ ਗਈ ਹੋਵੇ, ਇਹ ਆਪਣੇ ਆਪ ਦੇ ਵਿੱਚ ਮਤਲਬ ਇਟਸ ਕੁਆਈਟ ਟੈਲਿੰਗ।
ਪਰ ਤੁਸੀਂ ਦੇਖੋ ਨਾ, ਜਿਹੜਾ ਆਰਟੀਕਲ ਜੇ ਪੂਰੀ ਡਿਟੇਲ 'ਚ ਪੜ੍ਹੋ ਤੇ ਇੱਕ ਸੈਂਟੈਂਸ ਦੇ ਵਿੱਚ ਮਾਰ ਕਾਰਨੀ ਦੀ ਸਿਫਤ ਆ, ਦੂਜੇ ਸੈਂਟੈਂਸ ਦੇ ਵਿੱਚ ਜਸਟਿਨ ਟਰੂਡੋ ਦੀ ਆਲੋਚਨਾ ਹੈ, ਉਹ ਰਿਹਾ ਨਹੀਂ ਜਾਂਦਾ ਉਹਨਾਂ ਦੇ
ਕੋਲ,
ਚੱਸ ਉੱਥੋਂ ਪੂਰਾ ਹੋ ਰਿਹਾ। ਸੋ ਉਹ ਪੜ੍ਹਨ ਵਾਲਾ ਆਰਟੀਕਲ ਹੈ ਵੈਸੇ, ਉਹਦੇ ਬਾਰੇ ਆਪਾਂ ਕਰਦੇ ਹਾਂ ਅੱਗੇ ਚੱਲ ਕੇ ਗੱਲ
ਜੀ। ਵਾਸੂ ਜੀ, ਮਾਰ ਕਾਰਨੀ ਪ੍ਰਧਾਨ ਮੰਤਰੀ ਜਦੋਂ ਦੇ ਬਣੇ ਨੇ, ਉਹਨਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਦੇਖੋ, ਅਜੇ ਤੱਕ ਕੋਈ ਮੇਜਰ ਫੈਸਲੇ ਸਰਕਾਰ ਵੱਲੋਂ ਕੀਤੇ ਜਾਣੇ ਬਾਕੀ ਨੇ, ਹਾਲਾਂਕਿ ਕੁਝ ਚੀਜ਼ਾਂ ਪਿਛਲੇ ਹਫ਼ਤਿਆਂ ਦੇ ਵਿੱਚ ਸਾਨੂੰ ਇਹ ਜ਼ਰੂਰ ਦੇਖਣ ਨੂੰ ਮਿਲਿਆ, ਜਦੋਂ ਅਸੀਂ ਕੱਲ੍ਹ ਵੀ ਜਿਹੜੀ ਗੱਲ ਕਰਦੇ ਸੀ ਕਿ ਜਿਹੜੀ ਪਿਛਲੇ ਹਫ਼ਤੇ ਕੈਬਨਿਟ ਦੀ ਨਿਯੁਕਤੀ ਤੋਂ ਬਾਅਦ ਪਹਿਲੀ ਕੈਬਨਿਟ ਮੀਟਿੰਗ ਸੀ, ਕੁਝ ਕੈਬਨਿਟ ਮੰਤਰੀ ਗੱਲਾਂ ਇਹੋ ਜਿਹੀਆਂ ਆ ਗਏ ਜਿਹੜੀਆਂ ਕਿ ਸਰਕਾਰ ਦੇ ਸਟੈਂਡਸ ਤੋਂ ਜਾਂ ਸਰਕਾਰ ਜਿਸ ਤਰ੍ਹਾਂ ਦਾ ਇੱਕ ਮੈਸੇਜ ਲੋਕਾਂ ਨੂੰ ਦੇਣਾ ਚਾਹੁੰਦੀ ਹੈ ਨਵੀਂ ਗਵਰਨਮੈਂਟ, ਉਹ ਤੋਂ ਉਲਟ ਸੀਗੀਆਂ ਉਹ, ਜਿਹਦੇ ਵਿੱਚ ਭਾਵੇਂ ਉਹ ਹਾਊਸਿੰਗ ਮਿਨਿਸਟਰ ਗ੍ਰੈਗਰ ਰੋਬਰਟਸਨ ਵੱਲੋਂ ਕਈ ਗੱਲ ਹੋਵੇ ਕਿ ਜੀ ਘਰਾਂ ਦੀਆਂ ਕੀਮਤਾਂ ਕੀ ਘਟਣੀਆਂ ਚਾਹੀਦੀਆਂ ਨੇ, ਉਹਨੇ ਕਿਹਾ ਨਹੀਂ ਘਟਣੀਆਂ ਚਾਹੀਦੀਆਂ, ਬਾਅਦ 'ਚ ਸਪਸ਼ਟੀਕਰਨ ਦੇਣਾ ਪਿਆ, ਭਾਵੇਂ ਉਹ ਗੱਲ ਫਰਾਂਸੂਆ ਫਿਲੀਪ ਸ਼ੈਂਪੇਨ ਵੱਲੋਂ ਕਹੀ ਗਈ ਹੋਵੇ ਜਿਹਦੇ ਵਿੱਚ ਪ੍ਰਮੁੱਖ ਗੱਲ ਇਹ ਬਣੀ ਕਿ ਜੀ ਬਜਟ ਨਹੀਂ ਐਤਕੀ ਆਉਣਾ, ਫਿਰ ਉਸ ਗੱਲ ਨੂੰ ਵੀ ਕਲੈਰੀਫਾਈ ਕੀਤਾ ਰੋਮ ਦੇ ਵਿੱਚ ਜਦੋਂ ਪ੍ਰੈਸ ਕਾਨਫਰੰਸ 'ਚ ਮਾਰ ਕਾਰਨੀ ਨੇ ਕਿਹਾ ਕਿ ਨਹੀਂ ਜੀ ਫਾਲ ਦੇ ਵਿੱਚ ਅਸੀਂ ਬਜਟ ਲੈ ਕੇ ਆਵਾਂਗੇ, ਫਿਰ ਭਾਵੇਂ ਉਹ ਗੱਲ ਸਟੀਵਨ ਗਿਬੋ ਜਿਹੜੇ ਹੁਣ ਕੈਨੇਡੀਅਨ ਆਈਡੈਂਟੀ ਜਾਂ ਹੈਰੀਟੇਜ ਦੇ ਮੰਤਰੀ ਨੇ, ਉਹਨਾਂ ਨੇ ਪਾਈਪਲਾਈਨ ਨੂੰ ਲੈ ਕੇ ਬਿਆਨ ਦੇ ਦਿੱਤਾ, ਉਹਨਾਂ ਦੇ ਅੰਦਰ ਦਾ ਐਕਟਿਵਿਸਟ ਜਾਗ ਗਿਆ। ਹੁਣ ਕਈ ਅਬਜ਼ਰਵਰਸ ਦਾ ਇਹ ਕਹਿਣਾ ਵੀ ਜਿਹੜੀ ਇਹ ਇੱਕ ਸਾਰਤਾ ਹੁੰਦੀ ਹੈ ਕੈਬਨਿਟ ਦੇ ਵਿੱਚ ਸੁਨੇਹੇ ਦੀ ਕਿ ਪ੍ਰਧਾਨ ਮੰਤਰੀ ਦੇ ਏਜੰਡੇ ਦੇ ਮੁਤਾਬਕ ਜਾਂ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਮੁਤਾਬਕ ਕਿਹੋ ਜਿਹੇ ਬਿਆਨ ਦਿੱਤੇ ਜਾਣੇ ਨੇ, ਇਹ ਜਿਹੜੀ ਇੱਕ ਸਾਰਤਾ ਹੈ, ਕੰਸਿਸਟੈਂਸੀ ਆ, ਉਹਦੇ ਵਿੱਚ ਚੀਫ ਆਫ ਸਟਾਫ ਦੀ ਬੜੀ ਅਹਿਮ ਭੂਮਿਕਾ ਹੋਇਆ ਕਰਦੀ ਆ। ਅਤੇ ਇਸ ਵੇਲੇ ਮਾਰ ਕਾਰਨੀ ਵਾਸਤੇ ਆਪਣਾ ਨਵਾਂ ਚੀਫ ਆਫ ਸਟਾਫ ਜਿਹੜਾ ਪਰਮਾਨੈਂਟ ਰੱਖਣਾ, ਉਹ ਨਿਯੁਕਤ ਕਰਨਾ ਬੜਾ ਔਖਾ ਕੰਮ ਹੋਇਆ ਹੋਇਆ। ਇਹਨਾਂ ਨੇ ਆਰਜ਼ੀ ਪੱਧਰ 'ਤੇ ਮਾਰਕੋ ਮੈਂਡੇਚੀਨੋ, ਸਾਬਕਾ ਕੈਬਨਿਟ ਮੰਤਰੀ ਨੂੰ ਇਸ ਅਹੁਦੇ 'ਤੇ ਰੱਖਿਆ ਸੀ, ਪਰ ਮਾਰਕੋ ਮੈਂਡੇਚੀਨੋ ਵਸੂ ਜੀ ਅਹੁਦਾ ਤਿਆਗ ਰਹੇ ਨੇ, ਐਂਡ ਹੀ ਇਜ਼ ਗੋਇੰਗ ਟੂ ਬੀ ਓਨਲੀ ਦੇਅਰ ਅੰਟਿਲ ਦੀ ਐਂਡ ਆਫ ਜੂਨ।
ਯਾ, ਇਹ ਗੱਲ ਪਹਿਲਾਂ ਤੋਂ ਹੀ ਸਪਸ਼ਟ ਸੀ ਕਿ ਮਾਰਕੋ ਮੈਂਡੇਚੀਨੋ ਟ੍ਰਾਂਜ਼ਿਸ਼ਨ ਵੇਲੇ ਹੀ ਮਾਰਕ ਕਾਰਨੀ ਨੂੰ ਗਾਈਡ ਕਰਨਗੇ, ਉਹਨਾਂ ਨੂੰ ਮਦਦ ਕਰਨਗੇ ਕਿ ਟ੍ਰਾਂਜ਼ਿਸ਼ਨ ਦੀ ਪ੍ਰਕਿਰਿਆ ਜਦੋਂ ਹੋਣੀ ਹੈ ਵੀ ਪ੍ਰਾਈਮ ਮਿਨਿਸਟਰਸ ਆਫਿਸ ਦੇ ਵਿੱਚ ਕਿਵੇਂ ਨਵਾਂ ਪਹਿਲਾਂ ਪੁਰਾਣਾ ਸਟਾਫ ਜਿਹੜਾ ਹੈ ਉਹਨੂੰ ਛਾਂਟ ਕੇ ਵਿੱਚੋਂ ਨਵਾਂ ਸਟਾਫ ਆਏਗਾ, ਨਵੀਂ ਐਡਮਿਨਿਸਟ੍ਰੇਸ਼ਨ, ਸੋ ਜਿਹੜੀ ਟ੍ਰਾਂਜ਼ਿਸ਼ਨ ਹੋਣੀ ਉਹ ਕਿਵੇਂ ਹੋਏਗੀ। ਉਹਦੇ ਵਿੱਚ ਕਹਿੰਦੇ ਸੀ ਕਿ ਵੀ ਮੈਂ ਆਊਟਸਾਈਡਰ ਹਾਂ, ਮਾਰਕ ਕਾਰਨੀ ਨੇ ਕਿਹਾ ਸੀ ਵੀ ਆਮ ਅ ਨੋਨ ਪੋਲੀਟੀਸ਼ੀਅਨ, ਵੀ ਹੁਣ ਮਾਰਕੋ ਮੈਂਡੇਚੀਨੋ ਮੈਨੂੰ ਮੇਰਾ ਮਾਰਗ ਦਰਸ਼ਨ ਕਰਨਗੇ ਅਤੇ ਆਰਜ਼ੀ ਤੌਰ 'ਤੇ ਕਹਿੰਦੇ ਮੈਂ ਉਹਨਾਂ ਨੂੰ ਰੱਖ ਰਿਹਾ ਆਪਣਾ ਚੀਫ ਆਫ ਸਟਾਫ। ਸੋ ਮਾਰਕੋ ਮੈਂਡੇਚੀਨੋ ਨੇ ਜਨਵਰੀ ਦੇ ਵਿੱਚ ਪਹਿਲਾਂ ਅਨਾਊਂਸ ਕਰਤਾ ਸੀ ਕਿ ਅਗਲਾ ਇਲੈਕਸ਼ਨ ਉਹ ਨਹੀਂ ਲੜਨਗੇ, ਫਿਰ 14 ਮਾਰਚ ਨੂੰ ਜਦੋਂ ਮਾਰਕ ਕਾਰਨੀ ਨੇ ਬਤੌਰ ਪ੍ਰਧਾਨ ਮੰਤਰੀ ਸਹੁੰ ਚੁੱਕੀ, ਉਸੇ ਦਿਨ ਉਹਨਾਂ ਨੇ ਬਤੌਰ ਐਮ ਪੀ ਵੀ ਅਸਤੀਫਾ ਦੇ ਦਿੱਤਾ ਅਤੇ ਉਹ ਚੀਫ ਆਫ ਸਟਾਫ ਬਣ ਗਏ ਮਾਰਕ ਕਾਰਨੀ ਦੇ, ਅਤੇ ਉਦੋਂ ਤੋਂ ਲੈ ਕੇ ਅੱਜ ਤੱਕ ਮਾਰਕੋ ਮੈਂਡੇਚੀਨੋ ਹੀ ਉਹਨਾਂ ਦੇ ਚੀਫ ਆਫ ਸਟਾਫ ਵਜੋਂ ਭੂਮਿਕਾ ਨਿਭਾ ਰਹੇ ਨੇ। ਸੋ ਕੱਲ੍ਹ ਮਾਰਕ ਕਾਰਨੀ ਨੇ ਇੱਕ ਸੋਸ਼ਲ ਮੀਡੀਆ 'ਤੇ ਇੱਕ ਸਟੇਟ ਕਿ ਵੀ ਜਿਹੜਾ ਅਗਲਾ ਸੈਸ਼ਨ ਹੁਣ ਸ਼ੁਰੂ ਹੋ ਰਿਹਾ ਵੀ ਇਹਦੇ ਅੰਤ ਤੱਕ ਥਰੂ ਦ ਸਮਰ, ਕਹਿੰਦੇ ਵੀ ਜਿਹੜਾ ਹੁਣ ਨਵਾਂ ਸੈਸ਼ਨ ਸ਼ੁਰੂ ਹੋਣਾ, ਸਾਡੀ ਮੈਂਡੇਟ ਦੀ ਇਨੋਗਰੇਸ਼ਨ ਹੋਣੀ ਹੈ, ਕਹਿੰਦੇ ਮੈਂ ਚਾਹੁੰਦਾ ਵੀ ਇਸ ਦੌਰਾਨ ਵੀ ਤੁਸੀਂ ਸਾਨੂੰ ਟ੍ਰਾਂਜੀਸ਼ਨ ਦੇ ਵਿੱਚ ਸਾਨੂੰ ਤੁਸੀਂ ਮਦਦ ਕਰਦੇ ਰਹੋ ਅਤੇ ਮੈਨੂੰ ਗਾਈਡ ਕਰਦੇ ਰਹੋ, ਅਤੇ ਪ੍ਰਾਈਮ ਮਿਨਿਸਟਰਸ ਆਫਿਸ ਦੇ ਵਿੱਚ ਕਹਿੰਦੇ ਮੇਰੇ ਬਿਹਾਫ 'ਤੇ ਤੁਸੀਂ ਮੈਟਰਸ ਨੂੰ ਲੀਡ ਕਰੋ
ਜੇ
ਥਰੂ ਦ ਸਮਰ
ਜੇ। ਸੋ 30 ਜੂਨ ਤੱਕ ਉਹ ਮਾਰਕੋ ਮੈਂਡੋਚੀਨੋ ਨੂੰ ਆਰਜ਼ੀ ਤੌਰ ਤੇ
ਚੀਫ ਆਫ ਸਟਾਫ
ਰਹਿਣਗੇ ਮਾਰਕ ਕਾਰਨੀ ਦੇ।
ਤੇ ਮਾਰਕ ਕਾਰਨੀ ਨੇ ਵੀ ਲਿਖਿਆ ਕਹਿੰਦੇ ਕਿ ਮਾਰਕੋ ਮੈਂਡੋਚੀਨੋ ਜਿਹੜੇ ਪਹਿਲਾਂ ਇਹ ਗੱਲ ਸਪਸ਼ਟ ਕਰ ਚੁੱਕੇ ਨੇ ਕਿ ਉਹ ਟੋਰਾਂਟੋ ਦਾ ਰੁਖ ਕਰਨਾ ਚਾਹੁੰਦੇ ਨੇ,
ਮੇਅਰ ਬਣਨਾ ਚਾਹੁੰਦੇ ਨੇ। ਇਹ ਗੱਲ ਮਾਰਕ ਕਾਰਨੀ ਨੇ ਨਹੀਂ ਲਿਖੀ, ਪਰ ਪਹਿਲਾਂ ਇਸ ਗੱਲ ਦੇ ਸੰਕੇਤ ਆਏ ਸੀ ਕਿ ਮਾਰਕੋ ਮੈਂਡੋਚੀਨੋ ਹੁਣ ਟੋਰਾਂਟੋ ਸ਼ਹਿਰ ਦੀ ਸੇਵਾ ਦੇ ਵਿੱਚ ਆਪਣੇ ਆਪ ਨੂੰ ਸਮਰਪਿਤ ਕਰਨਾ ਚਾਹੁੰਦੇ,
ਕਿਉਂਕਿ ਜਨਵਰੀ ਦੇ ਵਿੱਚ ਜਦੋਂ ਉਹਨਾਂ ਨੇ ਕਿਹਾ ਸੀ ਮੈਂ ਅਗਲਾ ਇਲੈਕਸ਼ਨ ਨਹੀਂ ਲੜਨਾ, ਉਦੋਂ ਉਹਨਾਂ ਨੇ ਕਿਹਾ ਸੀ ਟੋਰਾਂਟੋ ਵਾਲੇ ਮੈਨੂੰ ਆਵਾਜ਼ਾਂ ਮਾਰਦੇ ਨੇ, ਮੈਨੂੰ ਬਹੁਤ ਲੋਕ ਕਹਿ ਰਹੇ ਵੀ ਤੁਸੀਂ ਆ ਕੇ ਸ਼ਹਿਰ ਦੀ ਸੇਵਾ ਕਰੋ, ਤੁਹਾਡੀ ਲੋੜ ਆ
ਜੀ,
ਤੇ ਕਹਿੰਦੇ ਇਸ ਕਰਕੇ ਮੈਂ ਸੋਚਿਆ ਵੀ ਅਗਲਾ ਇਲੈਕਸ਼ਨ ਮੈਂ ਨਹੀਂ ਲੜਾਂਗਾ ਜਨਵਰੀ ਦੇ ਵਿੱਚ ਉਹਨਾਂ ਨੇ ਗੱਲ ਕਹੀ ਸੀ
ਜੀ।
ਸੋ ਮਾਰਕ ਕਾਰਨੀ ਨੇ ਪ੍ਰਾਈਮ ਮਿਨਿਸਟਰ ਨੇ ਵੀ ਕੱਲ੍ਹ ਜ਼ਿਕਰ ਇੱਥੋਂ ਹੀ ਕੀਤਾ, ਕਹਿੰਦੇ ਵੀ ਉਹਨਾਂ ਨੇ ਜਿਹਨਾਂ ਨੇ ਮਾਰਕੋ ਮੈਂਡੋਚੀਨੋ ਜਿਹਨਾਂ ਨੇ ਪਹਿਲਾਂ ਕਿਹਾ ਸੀ ਕਿ ਉਹ ਟੋਰਾਂਟੋ ਜਾਣਾ ਚਾਹੁੰਦੇ ਨੇ
ਜੀ,
ਕਹਿੰਦੇ ਵੀ ਉਹ ਹੀ ਇਜ਼ ਅਗਰੀਡ ਕਿ ਵੀ ਉਹ 30 ਜੂਨ ਤੱਕ ਵੀ ਮੇਰੇ ਨਾਲ ਹੀ ਬਤੌਰ ਚੀਫ ਆਫ ਸਟਾਫ ਆਪਣੀ ਭੂਮਿਕਾ ਨਿਭਾਉਣਗੇ। ਸੋ ਇਹਦਾ ਮਤਲਬ ਇਹਨੂੰ ਇਸ ਤਰ੍ਹਾਂ ਵੀ ਦੇਖਿਆ ਜਾ ਰਿਹਾ ਕਿ ਇਹਦਾ ਮਤਲਬ ਇਹ ਹੋਇਆ ਕਿ ਮਾਰਕ ਕਾਰਨੀ ਨੂੰ ਕੋਈ ਸਥਾਈ ਚੀਫ ਆਫ ਸਟਾਫ ਲੱਭ ਹੀ ਨਹੀਂ ਰਿਹਾ।
ਵੱਖੋ ਵੱਖਰੇ ਕਈ ਅਧਿਕਾਰੀਆਂ ਜਿਨ੍ਹਾਂ ਦੇ ਨਾਮ ਸੁਣਨ ਨੂੰ ਮਿਲ ਰਹੇ ਨੇ ਵਾਸੂ ਜੀ, ਕੁਝ ਸੀਨੀਅਰ ਲਿਬਰਲਸ ਨੇ ਇਹ ਗੱਲ ਦੱਸੀ ਆ ਕਿ ਜਸਟਿਨ ਟਰੂਡੋ ਦੇ ਸਾਬਕਾ ਪ੍ਰਿੰਸੀਪਲ ਸੈਕਟਰੀ
ਜਰਲ ਬਟਸ
ਉਹਨਾਂ ਨੂੰ ਸੰਪਰਕ ਕੀਤਾ ਗਿਆ, ਵੈਟਰਨ ਮਿਨਿਸਟੀਰੀਅਲ ਚੀਫ ਆਫ ਸਟਾਫ ਸਾਇਰਸ ਰਿਪੋਰਟਰ, ਸਾਬਕਾ ਯੂਨਾਈਟਿਡ ਨੇਸ਼ਨਜ਼ ਅੰਬੈਸਡਰ ਮਾਰਕ ਆਂਡਰੇ ਬਲੈਂਸ਼ਰਡ, ਇਹਨਾਂ ਨੂੰ ਸੰਪਰਕ ਕੀਤਾ ਗਿਆ ਕਿ ਤੁਸੀਂ ਕੀ ਮਾਰਕ ਕਾਰਨੀ ਦੇ ਚੀਫ ਆਫ ਸਟਾਫ ਬਣਨਾ, ਇਹਨਾਂ ਵੱਲੋਂ ਡਿਕਲਾਈਨ ਕਰ ਦਿੱਤੀ ਗਈ ਹੈ ਆਫਰ,
ਨਹੀਂ
ਕਹਿੰਦੇ ਅਸੀਂ ਨਹੀਂ ਇਹ ਕੰਮ ਕਰਨਾ। ਅੱਛਾ ਹੁਣ ਰੀਜ਼ਨ ਦੇਖੋ, ਇੱਕ ਤਾਂ ਵਾਸੂ ਜੀ ਪ੍ਰਧਾਨ ਮੰਤਰੀ ਦਾ ਜਿਹੜਾ ਚੀਫ ਆਫ ਸਟਾਫ ਹੁੰਦਾ ਉਹ ਇੱਕ ਤਰ੍ਹਾਂ ਪ੍ਰਧਾਨ ਮੰਤਰੀ ਦੀ ਹੀ ਐਕਸਟੈਂਸ਼ਨ ਹੋਇਆ ਕਰਦਾ, ਕਿ ਜੇ ਚੀਫ ਆਫ ਸਟਾਫ ਫੋਨ ਚੱਕ ਕੇ ਕਿਸੇ ਨੂੰ ਕੋਈ ਵੀ ਗੱਲ ਕਰਦਾ ਪਿਆ ਤਾਂ ਉਹ ਇੱਦਾਂ ਹੀ ਇੱਧਰ ਉੱਧਰ ਦੀਆਂ ਗੱਲਾਂ ਕਰਨ ਨੂੰ ਜਾਂ ਮਨ ਪਰਚਾਵੇ ਲਈ ਚਿੜਚੈਟ ਕਰਨ ਲਈ ਫੋਨ ਨਹੀਂ ਕਰ ਰਿਹਾ, ਉਹ ਹਰ ਕਾਲ ਦੇ ਵਿੱਚ ਕੋਈ ਮਕਸਦ ਹੈ, ਕੋਈ ਮੋਟਿਵ ਹੈ, ਅਤੇ ਜਿਹੜਾ ਓਵਰਆਲ ਪ੍ਰਾਈਮ ਮਿਨਿਸਟਰ ਦਾ ਏਜੰਡਾ ਹੋਇਆ ਕਰਦਾ ਉਹਨੂੰ ਕਿਵੇਂ ਲੀਹ 'ਤੇ ਰੱਖਣਾ, ਕੋਈ ਵੀ ਗੱਲ ਜਿਹੜੀ ਲੀਹ ਤੋਂ ਲੈ ਗਈ ਹੈ ਉਹਨੂੰ ਕਿਵੇਂ ਵਾਪਸ ਲੀਹ 'ਤੇ ਲੈ ਕੇ ਆਉਣਾ, ਮਿਨਿਸਟਰੀਜ਼ ਨੂੰ ਅਤੇ ਜਿਹੜੇ ਬਾਕੀ ਹੋਰ ਅਧਿਕਾਰੀ ਨੇ ਉਹਨਾਂ ਨੂੰ ਕਿਸ ਤਰ੍ਹਾਂ ਉਸੇ ਹੀ ਏਜੰਡਾ ਦੇ ਨਾਲ ਅਲਾਈਨ ਕਰਕੇ ਰੱਖਣਾ, ਜਿੱਥੇ ਕਿਤੇ ਕੋਈ ਗੜਬੜ ਹੋਣ ਲੱਗ ਜਾਵੇ, ਜਿੱਥੇ ਕਿਤੇ ਕੋਈ ਡੈਮੇਜ ਕੰਟਰੋਲ ਦੀ ਗੱਲ ਆਵੇ, ਫਿਰ ਜਿਹੜਾ ਪ੍ਰਧਾਨ ਮੰਤਰੀ ਦਾ ਚੀਫ ਆਫ ਸਟਾਫ ਹੋਇਆ ਕਰਦਾ ਉਹਨੇ ਮੂਹਰੇ ਹੋ ਕੇ ਗੱਲ ਕਰਨੀ ਆ ਜਾਂ ਉਹਨੇ ਮੂਹਰੇ ਹੋ ਕੇ ਸਾਰੀ ਸਟ੍ਰੈਟਜੀ ਵੱਢਣੀ ਆ, ਇਹ 24/7 ਜੋਬ ਆ, ਕਈ ਤਾਂ ਇਸ ਤੋਂ ਚੱਲਦੇ ਨੇ। ਅਤੇ ਦੂਜਾ ਹੁਣ ਪਹਿਲੂ ਇਹ ਵੀ ਹੈਗਾ, ਇਹਦੇ ਨਾਲ ਜੁੜਦੀ ਗੱਲ ਇੱਕ ਹੋਰ ਆ, ਜਦੋਂ ਤੱਕ ਚੀਫ ਆਫ ਸਟਾਫ ਸਥਾਈ ਨਹੀਂ ਆਉਂਦਾ ਜਿਹੜੇ ਕੁਝ ਬਾਕੀ ਦੇ ਹੋਰ ਸਟਾਫ ਮੈਂਬਰ ਹਾਇਰ ਹੋਣੇ ਨੇ PMO ਦੇ ਵਿੱਚ ਪ੍ਰਧਾਨ ਮੰਤਰੀ ਦੇ ਅਮਲੇ ਫੈਲੇ ਦੇ ਵਿੱਚ, ਉਹਨਾਂ ਨੂੰ ਹਾਇਰ ਕਰਨਾ ਮੁਸ਼ਕਲ ਆ, ਕਿਉਂਕਿ ਹਰ ਕੋਈ ਵਿਅਕਤੀ ਜਿਹੜਾ ਉਸ ਖੇਮੇ ਦੇ ਵਿੱਚ ਬਤੌਰ ਕਿਸੇ ਅਫੀਸ਼ੀਅਲ ਦੇ ਨੌਕਰੀ ਐਕਸੈਪਟ ਕਰੇਗਾ, ਅਗਲਾ ਇਹ ਵੀ ਦੇਖਦਾ ਵੀ ਭਾਈ ਮੈਂ ਰਿਪੋਰਟ ਕਿਹਨੂੰ ਕਰਨਾ, ਮੇਰਾ ਬੌਸ ਕਿਹੜਾ ਹੋਊਗਾ, ਅਤੇ ਜੇ ਤੁਹਾਨੂੰ ਲੱਗੇ ਵੀ ਹਾਂ ਬੌਸ ਇਹੋ ਜਿਹਾ ਜਿਹੜੇ ਜਿਹਦੇ ਨਾਲ ਤੁਹਾਡੀ ਚੰਗੀ ਇਕੁਏਸ਼ਨ ਰਲੇਗੀ, ਜਿੱਥੋਂ ਕੁਝ ਸਿੱਖਣ ਨੂੰ ਮਿਲੇਗਾ, ਜਿਹੜਾ ਬਹੁਤੇ ਕੱਬੇ ਸੁਭਾਅ ਦਾ ਨਹੀਂ ਹੋਏਗਾ, ਇੰਨੀ ਹਾਈ ਪ੍ਰੈਸ਼ਰ ਜੋਬ ਦੇ ਵਿੱਚ ਇਹ ਚੀਜ਼ਾਂ ਮੈਟਰ ਕਰਦੀਆਂ ਨੇ। ਸੋ ਜਦੋਂ ਤੱਕ ਚੀਫ ਆਫ ਸਟਾਫ ਦੀ ਨਿਯੁਕਤੀ ਨਹੀਂ ਹੁੰਦੀ ਉਦੋਂ ਤੱਕ ਜਿਹੜੀ ਬਾਕੀ ਦੀਆਂ ਹੋਰ ਪੈਰੀਫਰਲ ਅਤੇ ਬੜੀਆਂ ਇੰਪੋਰਟੈਂਟ ਨਿਯੁਕਤੀਆਂ ਨੇ ਉਹ ਵੀ ਨਹੀਂ ਹੋ ਸਕਦੀਆਂ।
ਯਾ ਸੋ ਜਿਹੜੀ ਹੁਣ ਘੁਸਰ ਮੁਸਰ ਹੋ ਰਹੀ ਹੈ, ਕਹਿੰਦੇ ਵੀ ਮਾਰਕ ਕਾਰਨੀ ਤਾਂ ਬੜੇ ਇੱਕ ਟਾਈਟ, ਕਹਿੰਦੇ ਬੜੇ ਸਟ੍ਰਿਕਟ ਟਾਸਕ ਮਾਸਟਰ ਨੇ,
ਅਰੇ ਇਹ ਤਾਂ ਮਿਨਿਸਟਰਾਂ ਨੂੰ ਦੇ ਕਾਲ ਹੀ ਕਾਲਸ ਦਾ ਮਿਨਿਸਟਰਸ ਆਊਟ, ਜੇ ਕਿਸੇ ਜੇ ਕੋਈ ਗੱਲ ਉਹਨਾਂ ਦੀ ਨਹੀਂ ਪਸੰਦ ਆਉਂਦੀ ਮੀਟਿੰਗ ਦੇ ਵਿੱਚ, ਜੇ ਕੋਈ ਮਿਨਿਸਟਰ ਤਿਆਰੀ ਨਾ ਕਰਕੇ ਆਇਆ ਹੋਵੇ ਪੁੱਛ ਲੈਂਦੇ ਉਹਨੂੰ ਵੀ ਕੀ ਚੱਲਦਾ,
ਤੇ ਕਹਿੰਦੇ ਕਿ ਹੀ ਡਸ ਨਾਟ ਸਫਰ ਫੂਲਸ, ਕਿ ਵੀ ਜੇ ਇਹਨਾਂ ਨੂੰ ਲੱਗੇ ਵੀ ਬੰਦੇ ਨੂੰ ਕੰਮ ਨਹੀਂ ਆਉਂਦਾ ਤੇ ਕਹਿੰਦੇ ਫਿਰ ਹੋ ਸਕਦਾ ਕਿ ਇੱਕ ਸਾਲ ਦੇ ਅੰਦਰ ਅੰਦਰ ਉਹ ਕੈਬਨਿਟ ਸ਼ਫਲ ਕਰਕੇ ਮਿਨਿਸਟਰ ਨੂੰ ਫਿਰ ਉਹਦੇ ਅਹੁਦੇ ਤੋਂ ਹਟਾ ਦੇਣ, ਕਿਸੇ ਹੋਰ ਬੰਦੇ ਨੂੰ ਲੈਣ
ਜੀ।
ਸੋ ਕਿ ਨਾਲ ਜਿਹੜੀ ਤੁਸੀਂ ਗੱਲ ਮੈਂਸ਼ਨ ਕੀਤੀ ਨਾ ਵੀ ਜਦੋਂ ਵੀ ਕੋਈ ਕਿਸੇ ਮਿਨਿਸਟਰ ਨੂੰ ਕੈਬਨਿਟ ਦੇ ਮੈਂਬਰ ਨੂੰ ਆਪਣੀ ਆਪਣਾ ਡਿਸਪਲੇਜ਼ਰ ਵਿਅਕਤ ਕਰਨਾ ਹੋਵੇ ਤੇ ਫਿਰ ਆਮ ਤੌਰ ਤੇ ਪ੍ਰਧਾਨ ਮੰਤਰੀ ਚੀਫ ਆਫ ਸਟਾਫ ਨੂੰ ਕਹਿੰਦੇ ਆ ਤੁਸੀਂ ਗੱਲ ਕਰ ਲਓ, ਤੇ ਕਹਿੰਦੇ ਮਾਰਕ ਕਾਰਨੀ ਕਹਿੰਦੇ ਅਜਿਹਾ ਨਹੀਂ ਕਰਨਗੇ। ਜੋ ਇਹ 6 ਸਟਾਫਰਸ ਨੇ, ਕੁਝ ਮੌਜੂਦਾ ਕੁਝ ਸਾਬਕਾ ਪ੍ਰਾਈਮ ਮਿਨਿਸਟਰ ਆਫਿਸ ਦੇ ਸਟਾਫਰਸ, ਜਿਨ੍ਹਾਂ ਨੇ ਨੈਸ਼ਨਲ ਪੋਸਟ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ ਨੇ, ਸੋ ਇਹ ਸੂਤਰ ਨੇ ਜਿਨ੍ਹਾਂ ਨੇ ਦੱਸਿਆ, ਤੇ ਕਹਿੰਦੇ ਕਿ ਮੋਸਟ ਲਾਈਕਲੀ ਮਾਰਕ ਕਾਰਨੀ ਆਪ ਫੋਨ ਚੁੱਕ ਕੇ ਕਹਿੰਦੇ ਮਿਨਿਸਟਰ ਨੂੰ ਕਹਿਣਗੇ ਵੀ ਤੁਹਾਡੀ ਆ ਗੱਲ ਬੇਟੇ ਮੇਰੇ ਕੋਲ ਬਿਲਕੁਲ ਪਸੰਦ ਨਹੀਂ ਆਈ, ਤੇ ਕਹਿੰਦੇ ਹੋ ਸਕਦਾ ਕਿ ਉਹ ਕਹਿੰਦੇ ਐਕਸਪੈਕਟ ਕਰੋ ਵੀ ਇੱਕ ਸਾਲ ਦੇ ਅੰਦਰ ਅੰਦਰ ਕੈਬਨਿਟ ਰੀਸ਼ਫਲ ਕਰਨ। ਤੇ ਗੱਲਾਂ ਵਿਜੇ ਜੀ ਜਿਹੜੀ ਅਸੀਂ ਕਰਦੇ ਸੀ ਵੀ ਨਾਲ ਨਾਲ ਕੰਪੈਰੀਜ਼ਨ ਕੀਤਾ ਜਾ ਰਿਹਾ ਜਸਟਿਨ ਟਰੂਡੋ ਦੇ ਨਾਲ,
ਕਰੈਕਟ,
ਕਹਿੰਦੇ ਕਿ ਜਸਟਿਨ ਟਰੂਡੋ ਜਦੋਂ ਪ੍ਰਧਾਨ ਮੰਤਰੀ ਸਨ ਉਦੋਂ ਕਹਿੰਦੇ ਸਾਰੀਆਂ ਜਿਹੜੀਆਂ ਇੱਦਾਂ ਦੀਆਂ ਫੋਨ ਕਾਲ ਸੀਗੀਆਂ ਉਹ ਕੇ ਟੀ ਟੈਲਫਰਡ ਹੀ ਕਰਿਆ ਕਰਦੇ ਸੀ ਅਤੇ ਕਹਿੰਦੇ ਵੀ ਹੁਣ ਤੁਸੀਂ ਕਿਹਾ ਨਾ ਵੀ ਵੀ ਜਿਹੜੇ ਚੀਫ ਆਫ ਸਟਾਫ ਨੇ ਵੀ ਉਹਨਾਂ ਦੀ ਜ਼ਿੰਮੇਦਾਰੀਆਂ ਦੇ ਵਿੱਚੋਂ ਇੱਕ ਜ਼ਿੰਮੇਦਾਰੀ ਇਹ ਹੁੰਦੀ ਹੈ ਜਿਹੜੀਆਂ ਔਖੀਆਂ ਫੋਨ ਕਾਲਸ ਨੇ ਤੁਸੀਂ ਕਰਨੀਆਂ ਬਟ ਦੈਨ ਦੇਰ ਹੈਜ਼ ਟੂ ਬੀ ਅ ਬੈਲੈਂਸ ਕਿ ਜੇ ਸਾਰੀਆਂ ਫੋਨ ਕਾਲਸ ਅਤੇ ਸਾਰਾ ਕੁਝ ਚੀਫ ਆਫ ਸਟਾਫ ਨੇ ਹੀ ਕਰਨਾ ਹੈ ਅਤੇ ਫਿਰ ਉਹਦੇ ਨਾਲ ਵੀ ਜਿਹੜਾ ਇਮਬੈਲੈਂਸ ਕ੍ਰੀਏਟ ਹੁੰਦਾ ਉਹਦੇ ਨਾਲ ਡਿਸਗਰੰਟਲਮੈਂਟ ਹੋ ਜਾਂਦੀ ਹੈ ਜਿਹੜੇ ਸਟਾਫਰਸ ਨੇ ਅਤੇ ਜਿਹੜੇ ਖਾਸ ਤੌਰ 'ਤੇ ਜਿਹੜੇ ਕਾਕਸ ਮੈਂਬਰਸ ਨੇ ਅਤੇ ਕੈਬਨਿਟ ਮੈਂਬਰਸ ਨੇ ਉਹ ਨਾਰਾਜ਼ ਹੋ ਜਾਇਆ ਕਰਦੇ ਨੇ
ਇਹ ਗੱਲਾਂ ਜਸਟਿਨ ਟਰੂਡੋ ਵੇਲੇ ਸੁਣਨ ਨੂੰ ਮਿਲਦੀਆਂ ਸੀ ਕਿ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਵਿੱਚ ਕੰਟਰੋਲ ਕੁਝ ਅਧਿਕਾਰੀਆਂ ਦਾ ਕੇ ਟੀ ਟੈਲਫਰਡ ਦੇ ਹਵਾਲੇ ਤੋਂ ਗੱਲ ਹੁੰਦੀ ਇੰਨਾ ਜ਼ਿਆਦਾ ਹੈ ਕਿ ਜਿਹੜੇ ਕੁਝ ਚੁਣੇ ਹੋਏ MP ਨੇ ਕੁਝ ਜਿਹੜੇ ਮੰਤਰੀ ਵੀ ਨੇ ਉਹ ਜੇ ਸਿੱਧਾ ਪ੍ਰਾਈਮ ਮਿਨਿਸਟਰ ਨਾਲ ਗੱਲ ਕਰਨੀ ਚਾਹੁਣ ਉਹ ਗੱਲ ਹੀ ਨਹੀਂ ਕਰ ਪਾਉਂਦੇ ਤੇ
ਆਮ ਤੌਰ ਤੇ ਰਵਾਇਤ ਇਹ ਹੈ ਕਿ ਜਿਹੜੇ ਚੀਫ ਆਫ ਸਟਾਫ ਹੁੰਦੇ ਨੇ ਉਹ ਕੈਬਨਿਟ ਮੀਟਿੰਗਸ ਦੇ ਵਿੱਚ ਤਾਂ ਬੈਠਦੇ ਨੇ ਪਰ ਕੌਕਸ ਮੀਟਿੰਗਸ ਦੇ ਵਿੱਚ ਚੀਫ ਆਫ ਸਟਾਫ ਨੂੰ ਨਹੀਂ ਸੱਦਿਆ ਜਾਂਦਾ ਆਮ ਤੌਰ ਤੇ ਤਾਂ ਕਿ ਜਿਹੜੇ MPs ਨੇ ਕੌਕਸ ਮੀਟਿੰਗ ਦੇ ਵਿੱਚ ਉਹ ਖੁੱਲ ਕੇ ਗੱਲ ਕਰ ਸਕਣ ਪ੍ਰਧਾਨ ਮੰਤਰੀ ਦੇ ਨਾਲ ਉਹਨਾਂ ਨੂੰ ਦੱਸ ਸਕਣ ਵੀ ਸਾਡੀ ਪਰਸੈਪਸ਼ਨ ਕੀ ਹੈ ਸਰਕਾਰ ਦੀ ਪ੍ਰਾਈਮ ਮਿਨਿਸਟਰ ਆਫਿਸ ਕਿਸ ਤਰ੍ਹਾਂ ਚੱਲ ਰਿਹਾ ਕੀ ਦਿੱਕਤਾਂ ਨੇ
ਜਾਂ ਜਿਹੜੇ ਹਲਕੇ ਤੋਂ ਅਸੀਂ ਆਉਂਦੇ ਹਾਂ ਉੱਥੇ ਸਰਕਾਰ ਨੂੰ ਲੈ ਕੇ ਲੋਕਾਂ ਦਾ ਰੁੱਖ ਜਾਂ ਲੋਕਾਂ ਦੇ ਮਨ ਦੇ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਚੱਲ ਰਹੀਆਂ ਪਰਪਸ ਤਾਂ ਇਹੀ ਆ
ਖਾਸ ਤੌਰ ਤੇ ਪ੍ਰਾਈਮ ਮਿਨਿਸਟਰ ਆਫਿਸ ਦੀ ਕਾਰਗੁਜ਼ਾਰੀ ਕਿਹੋ ਜਿਹੀ ਆ ਉਹ ਖੁੱਲ ਕੇ ਗੱਲ ਕਰ ਸਕਣ ਪਰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਇਹ ਨਵੀਂ ਪਿਰਤ ਪਾਈ ਉਹਨਾਂ ਨੇ ਕੇ ਟੀ ਟੈਲਫਰਡ ਨੂੰ ਕੌਕਸ ਮੀਟਿੰਗਸ ਦੇ ਵਿੱਚ ਵੀ ਨਾਲ ਬਿਠਾਉਣਾ ਸ਼ੁਰੂ ਕਰਤਾ ਜਿਹਦੇ ਕਰਕੇ MPs ਖੁੱਲ ਕੇ ਗੱਲ ਨਹੀਂ ਸੀ ਕਰ ਸਕਦੇ ਪ੍ਰਾਈਮ ਮਿਨਿਸਟਰ ਦੇ ਨਾਲ ਸੋ ਇਹ ਵੀ ਡਿਸਗਰੰਟਲਮੈਂਟ ਦਾ ਇੱਕ ਕਾਰਨ ਰਿਹਾ ਸੋ ਹੁਣ ਇਹ ਦੇਖਣਾ ਹੋਏਗਾ ਕਿ ਮਾਰਕ ਕਾਰਨੀ ਜਿਹੜਾ ਕੋਈ ਨਵਾਂ ਚੀਫ ਆਫ ਸਟਾਫ ਹੁੰਦਾ ਉਹਨੂੰ ਕੌਕਸ ਮੀਟਿੰਗ ਦੇ ਵਿੱਚ ਨਾਲ ਬਿਠਾਉਂਦੇ ਨੇ ਕਿ ਨਹੀਂ
ਤੇ ਦੂਜੀ ਗੱਲ ਇਹ ਹੈ ਕਿ ਉਹ ਜਿਹੜੇ ਸੂਤਰਾਂ ਦੇ ਹਵਾਲੇ ਤੋਂ ਨੈਸ਼ਨਲ ਪੋਸਟ ਦੇ ਵਿੱਚ ਛਪੀ ਰਿਪੋਰਟ ਹੈ ਉਹ 'ਚ ਇਹ ਗੱਲ ਵੀ ਲਿਖੀ ਆ ਕਿ ਮਾਰਕ ਕਾਰਨੀ ਆਲਰੇਡੀ ਬਹੁਤ ਸਾਰੀਆਂ ਚੀਜ਼ਾਂ ਦੀ ਜਿਹੜੀਆਂ ਡੀਟੇਲਸ ਨੇ ਨਿਟੀਗ੍ਰਿਟੀਜ਼ ਨੇ ਉਹਨਾਂ ਦੇ ਵਿੱਚ ਆਲਰੇਡੀ ਉਹਨਾਂ ਨੂੰ ਕਾਫੀ ਚੀਜ਼ਾਂ ਪਤਾ ਨੇ ਬਿਕੋਜ਼ ਹੀ ਇਜ਼ ਆਲਰੇਡੀ ਲੁਕਿੰਗ ਇਨ ਟੂ ਕਿ ਇਹ ਨਹੀਂ ਹੈ ਵੀ ਸੁਪਰਫਿਸ਼ੀਅਲ ਲੈਵਲ 'ਤੇ ਪੋਲਿਸੀ ਕਿਹੋ ਜਿਹੀ ਹੋਏਗੀ ਅੱਛਾ ਭਾਈ ਜੀ ਆ ਤੁਹਾਡਾ ਮੰਤਰਾਲਾ ਤੁਸੀਂ ਵੇਖੋ ਇੱਦਾਂ ਨਹੀਂ ਆ ਉਹ ਜਿਹੜੇ ਸਵਾਲ ਨੇ ਬੜੇ ਰੈਲੇਵੈਂਟ ਸਵਾਲ ਪੁੱਛਣ ਵਾਸਤੇ ਉਹਨਾਂ ਨੂੰ ਆਲਰੇਡੀ ਨੋ ਹਾਓ ਹੈਗਾ ਜੇ ਸਾਹਮਣੇ ਮੰਤਰੀ ਨੂੰ ਪਤਾ ਕੁਛ ਨਹੀਂ ਅਤੇ ਇਸ ਕਰਕੇ ਜਿਹੜਾ ਉਹ ਮਾਰਕ ਕਰਨੀ ਦੀ ਆਪਣੀ ਜਿਹੜਾ ਫੋਕਸ ਆ ਜੋ ਹੁਣ ਇਹਨਾਂ ਸੂਤਰਾਂ ਨੇ ਕਿਹਾ ਵੀ ਆਲਰੇਡੀ ਬਹੁਤ ਜ਼ਿਆਦਾ ਫੋਕਸ ਨੇ ਜਿਹੜੇ ਕੰਮ ਕਿਹੜੇ ਕਰਨ ਵਾਲੇ ਨੇ ਕਿਸ ਹਿਸਾਬ ਨਾਲ ਕਰਨੇ ਨੇ ਉਹਨਾਂ ਦੀ ਕਿਹੜੀ ਪ੍ਰੋਜੈਕਟਰੀ ਹੋਣੀ ਚਾਹੀਦੀ ਆ ਉਸ ਚੀਜ਼ਾਂ ਬਾਰੇ ਉਹਨਾਂ ਨੂੰ ਵੱਖੋ ਵੱਖਰੀਆਂ ਜਾਣਕਾਰੀਆਂ ਚੰਗੀਆਂ ਉਹਨਾਂ ਨੇ ਹਾਸਲ ਕਰ ਲਈਆਂ ਹੋਈਆਂ ਨੇ ਇਹੋ ਜਿਹੇ ਨੌਲੇਜੇਬਲ ਵਿਅਕਤੀ ਨਾਲ ਕੰਮ ਕਰਨਾ ਜੇ ਮਤਲਬ ਸੂਤਰਾਂ ਦੀ ਇਹ ਗੱਲ ਮੰਨੀ ਹੈ ਜਿੱਥੇ ਵਾਸੂ ਜੀ ਇੱਕ ਬਹੁਤ ਵਧੀਆ ਓਪਰਚੁਨਿਟੀ ਹੁੰਦੀ ਆ ਉੱਥੇ ਹੀ ਬਹੁਤ ਵੱਡਾ ਇਹ ਪ੍ਰੈਸ਼ਰ ਸਿਚੁਏਸ਼ਨ ਵੀ ਆ ਕਿਉਂਕਿ ਜੇ ਤੁਹਾਡੇ ਇਸ ਬੌਸ ਨੇ ਤੁਹਾਨੂੰ ਕੋਈ ਵੀ ਜ਼ਿਆਦਾ ਸਵਾਲ ਪੁੱਛਿਆ ਤੁਹਾਨੂੰ ਉਹਨੇ ਫਿਰ ਪੱਬਾਂ ਭਾਰ ਕਰਕੇ ਰੱਖਣਾ ਅਤੇ ਉਹ ਅਜਿਹੀ ਸਥਿਤੀ ਦੇ ਵਿੱਚ ਪਹਿਲਾਂ ਤੋਂ ਹੀ ਹਾਈ ਪ੍ਰੈਸ਼ਰ ਜੋਬ ਦੇ ਵਿੱਚ ਹੋਰ ਜ਼ਿਆਦਾ ਅਜਿਹਾ ਦਬਾਅ ਹੋਏਗਾ ਤਾਂ ਫਿਰ ਉਹਦੇ ਵਾਸਤੇ ਬੰਦਾ ਲੱਭਣਾ ਔਖਾ ਹੋ ਜਾਂਦਾ
ਕਹਿੰਦੇ ਪੰਕਚੁਐਲਿਟੀ ਨੂੰ ਲੈ ਕੇ ਬੜੇ ਕਹਿੰਦੇ ਸਟਿਕਲਰ ਨੇ ਤੇ ਕਹਿੰਦੇ ਵੀ ਇੱਕ ਇੱਕ ਜਿਹੜੀ ਕੋਈ ਮੀਟਿੰਗ ਹੁੰਦੀ ਆ ਜਿਹੜੀ ਇਹਨਾਂ ਨੇ ਕੋਈ ਪਹਿਲਾਂ ਪ੍ਰੈਸ ਕਾਨਫਰੰਸ ਵੀ ਕੀਤੀ ਕਹਿੰਦੇ ਐਨ ਸਮੇਂ ਤੇ ਕਹਿੰਦੇ ਸ਼ੁਰੂ ਕਰਦੇ ਨੇ ਅਗਲੇ ਸੈਂਟੈਂਸ ਲਿਖਿਆ ਕਹਿੰਦੇ ਜਸਟਿਨ ਟਰੂਡੋ ਤਾਂ 30 ਮਿੰਟ ਕਈ ਵਾਰੀ 60-60 ਮਿੰਟ ਘੰਟਾ ਕਹਿੰਦੇ ਲੇਟ ਹੋ ਜਾਂਦੇ ਸੀ ਅਸੀਂ COVID-19 ਵਾਲੇ ਜਿਹੜੀਆਂ ਪ੍ਰੈਸ ਕਾਨਫਰੰਸ ਹੋਈਆਂ ਉਹ ਦੇਖਿਆ ਹੋਰ ਵੀ ਜਿਹੜੀਆਂ ਪ੍ਰੈਸ ਕਾਨਫਰੰਸਿਸ ਜਿਹੜੇ ਕੋਈ ਮੀਡੀਆ ਇਵੈਂਟਸ ਹੁੰਦੇ ਸੀ ਜਸਟਿਨ ਟਰੂਡੋ ਅਕਸਰ ਉਹਨਾਂ ਦੇ ਵਿੱਚ ਲੇਟ ਪਹੁੰਚਿਆ ਕਰਦੇ ਸੀ ਦੱਸਿਆ ਜਾਂਦਾ ਜਿਹੜੀਆਂ ਕੈਬਨਿਟ ਮੀਟਿੰਗਸ ਨੇ ਕੌਕਸ ਮੀਟਿੰਗਸ ਨੇ ਉਹਨਾਂ ਵਿੱਚ ਵੀ ਉਹ ਕਈ ਵਾਰ ਲੇਟ ਹੋ ਜਾਇਆ ਕਰਦੇ ਸੀ ਪਰ ਮਾਰਕ ਕਾਰਨੀ ਕਹਿੰਦੇ ਲੇਟ ਨਹੀਂ ਹੁੰਦੇ ਤੇ ਨਾਲ ਇਹਨਾਂ ਨੇ ਕਹਿੰਦੇ ਆਪਣੇ ਸਾਰੇ ਸਟਾਫਰਸ ਨੂੰ ਕਿਹਾ ਵੀ ਸਾਰਿਆਂ ਨੇ ਫਾਰਮਲ ਕਹਿੰਦੇ ਪ੍ਰੋਪਰ ਅਟਾਇਰ ਦੇ ਵਿੱਚ ਪਹੁੰਚਣਾ ਆਫਿਸ ਤੇ ਕੋਟ ਪੈਂਟ ਵਗੈਰਾ ਪਾ ਕੇ ਆਓ ਤੇ ਨਾਲ ਕਹਿੰਦੇ ਜਿਹੜੇ ਵੀ ਕੋਈ ਜਿਹੜੇ ਪ੍ਰਾਈਮ ਮਿਨਿਸਟਰ ਆਫਿਸ ਦੇ ਡਾਕੂਮੈਂਟਸ ਹੋਣਗੇ ਈਮੇਲਸ ਹੋਣਗੀਆਂ ਉਹ ਜਿਹੜੇ ਸਪੈਲਿੰਗ ਇਸਤੇਮਾਲ ਕਰਨੇ ਉਹ ਬ੍ਰਿਟਿਸ਼ ਸਪੈਲਿੰਗ ਹੋਣੇ ਚਾਹੀਦੇ ਨੇ ਜੇ ਫੇਵਰ ਲਿਖਣਾ ਤੇ ਯੂ ਪਾਉਣਾ ਪਏਗਾ
ਕਲਰ ਲਿਖਣਾ ਤਾਂ ਯੂ ਪਊਗਾ ਵਿੱਚ
ਸੋ ਬ੍ਰਿਟਿਸ਼ ਸਪੈਲਿੰਗ ਹੋਣ ਸੋ ਇਹਦਾ ਨਿੱਕੀਆਂ ਨਿੱਕੀਆਂ ਚੀਜ਼ਾਂ ਸੋ ਮਾਈਕਰੋ ਮੈਨੇਜਮੈਂਟ
ਸ਼ੁਰੂ ਕਰੀਏ ਕੈਨੇਡਾ ਚ
ਜਿਹੜੀ ਸਪੈਲਿੰਗ ਦੀ ਉਹਨਾਂ ਨੇ ਗੱਲ ਕੀਤੀ ਤੇ ਉਹਨਾਂ ਕਿਹਾ ਵੀ ਜਿਹੜੇ ਨਿੱਕੀਆਂ ਨਿੱਕੀਆਂ ਜਿਹੜੀਆਂ ਚੀਜ਼ਾਂ ਨੇ ਮਾਈਕਰੋ ਮੈਨੇਜਮੈਂਟ ਥੋੜ੍ਹੀ ਉਹ ਜ਼ਿਆਦਾ ਕਰਦੇ ਨੇ ਸੋ ਇਹਨੂੰ ਤੁਸੀਂ ਦੋ ਤਰੀਕੇ ਨਾਲ ਦੇਖ ਸਕਦੇ ਹੋ ਇਸ ਰਿਪੋਰਟ ਨੂੰ ਇੱਕ ਤਾਂ ਇਹ ਕਹਿ ਸਕਦੇ ਹੋ ਕਿ ਜੀ ਮਾਰਕ ਕਾਰਨੀ ਨੂੰ ਜਿਹੜੀ ਉਹੀ ਗੱਲ ਜਿਹੜਾ ਇੱਕ ਨੈਰੇਟਿਵ ਅਜੇ ਤੱਕ ਬਿਲਡ ਕੀਤਾ ਜਾ ਰਿਹਾ ਕਿ ਜੀ ਉਹ ਮੁਲਕ ਨੂੰ CEO ਵਾਂਗ ਚਲਾਉਣਗੇ
ਕਾਰਪੋਰੇਸ਼ਨ
ਵਾਂਗ ਚਲਾਉਣਗੇ ਵੀ ਉਹਨਾਂ ਦੀ ਸਿਫਤ ਕੀਤੀ ਜਾ ਰਹੀ ਹੈ ਦੂਜਾ ਤੁਸੀਂ ਇਹਨੂੰ ਇਸ ਐਂਗਲ ਤੋਂ ਵੀ ਦੇਖ ਸਕਦੇ ਹੋ ਕਿਉਂਕਿ ਨੈਸ਼ਨਲ ਪੋਸਟ ਨੇ ਛਾਪਿਆ ਵੀ ਕਿਤੇ ਜਿਹੜੇ ਪ੍ਰੋਸਪੈਕਟਿਵ ਜਿਹੜੇ ਚੀਫਸ ਆਫ ਸਟਾਫ ਹੋ ਸਕਦੇ ਡਰਾਉਣ ਬਾਰੇ ਵੀ ਹੋ ਸਕਦਾ ਮਿਲੇ ਨਾ ਇਹਨਾਂ ਨੂੰ ਯਾ ਸੋ ਇੰਟਰਸਟਿੰਗ ਹੈ ਸਾਰੀ ਗੱਲਬਾਤ ਜਿਹੜੇ ਸਾਡੇ ਲਿਸਨਰਸ ਨੇ ਜੇ ਸਮਾਂ ਹੋਵੇ ਤੇ ਉਹ ਪੜ੍ਹਿਓ ਜਾ ਕੇ ਕਿ ਸੂਤਰ ਕੀ ਕਹਿ ਰਹੇ ਨੇ ਵੀ ਮਾਰਕ ਕਾਰਨੀ ਦੇ ਤੌਰ ਤਰੀਕੇ ਕਿਹੋ ਜਿਹੇ ਨੇ
ਹਾਂ ਬਿਲਕੁਲ ਨੈਸ਼ਨਲ ਪੋਸਟ ਦੇ ਵਿੱਚ ਇਹ ਆਰਟੀਕਲ ਅੱਜ ਸਵੇਰ ਸਾਰ ਛਪਿਆ ਹੈ ਇਨਸਾਈਡ ਮਾਰਕ ਕਾਰਨੀਜ਼ PMO ਵੇਅਰ ਮਿਨਿਸਟਰਸ ਗੈਟ ਕਾਲਡ ਆਊਟ ਪੰਕਚੁਐਲਿਟੀ ਮੈਟਰਸ ਐਂਡ ਪੇਸ਼ੈਂਸ is on short supply.
ਵਿਜੇ ਜੀ ਬ੍ਰੇਕ ਤੋਂ ਪਹਿਲਾਂ
ਹਾਂਜੀ
ਚਿਲਨ ਗ੍ਰਿਲ ਦੀ ਗੱਲ ਕਰਦੇ ਸੀ ਤੁਸੀਂ ਕਿਹਾ ਆਪਾਂ ਕਿੱਦਾਂ ਕਹਿ ਸਕਦੇ ਸਾਈਕਲ ਤੇ ਚੱਲਾਂਗੇ ਮੈਂ ਕਿਹਾ ਪੈਦਲ ਹੀ ਚੱਲਦੇ ਉਹ ਯਾਦ ਆ ਗਈ, ਕਹਿੰਦੇ ਅ ਫੌਕਸ ਲੁਕਡ ਐਟ ਹਿਸ ਸ਼ੈਡੋ ਐਟ ਸਨਰਾਈਜ਼ ਐਂਡ ਸੈਡ ਆਈ ਵਿਲ ਹੈਵ ਅ ਕੈਮਲ ਫਾਰ ਲੰਚ ਟੂਡੇ ਐਂਡ ਆਲ ਮਾਰਨਿੰਗ ਹੀ ਵੈਂਟ ਅਬਾਊਟ ਲੁਕਿੰਗ ਫਾਰ ਕੈਮਲਸ ਬਟ ਐਟ ਨੂਨ ਹੀ ਸੋ ਹਿਸ ਓਨ ਸ਼ੈਡੋ ਅਗੈਨ ਐਂਡ ਹੀ ਸੈਡ ਅ ਮਾਊਸ ਵਿਲ ਡੂ। ਸਾਡਾ ਉਹੀ ਹਾਲ ਹੈ,
ਕੋਈ
ਪੈਦਲ ਹੀ ਚੱਲਾਂਗੇ,
ਪੈਦਲ ਹੀ ਚੱਲਾਂਗੇ, ਨਾਲੇ
ਜਾਣਾ ਸੀ
ਬਸ ਵੀ, ਨਾਲੇ ਦੇਖੋ ਐਪੀਟਾਈਜ਼ਰ ਹੋ ਜੂਗੀ ਉਹ ਸੈਰ, ਉੱਥੇ ਜਦੋਂ ਪਹੁੰਚਾਂਗੇ ਪੈਦਲ ਤੁਰਦੇ ਤੁਰਦੇ ਤਾਂ ਚੰਗੀ ਭੁੱਖ ਲੱਗੀ ਹੋਏਗੀ, ਜ਼ਿਆਦਾ ਖਾ ਕੇ ਆਵਾਂਗੇ। ਅੱਛਾ ਮੈਂ ਨਾਲ ਕੁਇਕਲੀ ਇਹ ਵੀ ਦੱਸਦਾ, ਨੀਟ ਇਮੀਗ੍ਰੇਸ਼ਨ ਵੀ ਪ੍ਰੋਗਰਾਮ ਦੇ ਇਸ ਹਿੱਸੇ ਦੇ ਸਪੋਂਸਰ ਨੇ।
ਵੈਸੇ ਡੋਨਲਡ ਟਰੰਪ ਵੀ ਆਪਣੀਆਂ ਗੱਲਾਂ ਦਾ ਉਦਾਂ ਉਸੇ ਤਰ੍ਹਾਂ ਦਾ ਤਰਕ ਦਿਆ ਕਰਦੇ ਨੇ।
ਹਾਂ, ਇਸੇ ਤਰ੍ਹਾਂ ਤਰਕ ਹੁੰਦਾ ਵਾ,
ਜਿਹੜੀ ਤੁਸੀਂ ਗੱਲ ਕੀਤੀ ਨਾ ਭੁੱਖ ਲੱਗ ਜਾਏਗੀ ਤਾਂ ਪੈਦਲ ਜਾਣਾ,
ਪੈਦਲ ਜਾਣਾ। ਨੀਟ ਇਮੀਗ੍ਰੇਸ਼ਨ ਵੀ ਪ੍ਰੋਗਰਾਮ ਦੇ ਇਸ ਹਿੱਸੇ ਦੇ ਸਪੋਂਸਰ ਨੇ। ਆਪਣੇ ਸਰੀ ਵਾਲੇ ਦਫ਼ਤਰ 'ਚ ਇਹ ਐਡਮਿਨਿਸਟ੍ਰੇਟਿਵ ਅਸਿਸਟੈਂਟ ਹਾਇਰ ਕਰ ਰਹੇ ਨੇ। ਬੈਚਲਰਸ ਡਿਗਰੀ ਅਤੇ ਘੱਟੋ ਘੱਟ 1 ਸਾਲ ਦਾ ਕੈਨੇਡੀਅਨ ਵਰਕ ਐਕਸਪੀਰੀਅੰਸ ਹੋਣਾ ਲਾਜ਼ਮੀ ਹੈ। ਅਪਲਾਈ ਕਰਨ ਲਈ ਕਾਲ 604-547-7100-604-547-4700 ਨੀਟ ਇਮੀਗ੍ਰੇਸ਼ਨ, ਜੈਸਾ ਨਾਮ ਵੈਸਾ ਕਾਮ,
ਬਿਲਕੁਲ ਸਾਫ਼ ਸੁਥਰਾ।
ਬਸ ਵੀ ਟਰੰਪ ਦਾ ਤੁਸੀਂ ਜ਼ਿਕਰ ਕਰ ਹੀ ਦਿੱਤਾ, ਜੇ ਤਾਂ ਟਰੰਪ ਦੀ ਗੱਲ ਕਰ ਹੀ ਲਈਏ ਪਹਿਲਾਂ, ਤਾਂ ਟਰੰਪ ਕੱਲ੍ਹ ਹੋਏ ਹਾਰਵਰਡ ਯੂਨੀਵਰਸਿਟੀ,
ਤਾਂ ਹੀ ਕੀਤਾ ਸੀ ਮੈਂ,
ਤਾਂ ਹੀ ਕੀਤਾ।
ਠੀਕ ਆ,
ਦੇਖੋ
ਮੈਂ ਵੀ ਤਰਕ ਦੇ ਰਿਹਾ ਜੀ।
ਹਾਰਵਰਡ ਯੂਨੀਵਰਸਿਟੀ ਦੇ ਦੁਆਲੇ ਤਾਂ ਖੈਰ ਟਰੰਪ ਬੜੇ ਚਿਰਦੇ ਹੋਏ ਹੋਏ ਨੇ। ਪਿਛਲੇ ਹਫ਼ਤਿਆਂ ਦੌਰਾਨ ਹਾਰਵਰਡ ਯੂਨੀਵਰਸਿਟੀ ਦੀਆਂ ਬਹੁਤ ਸਾਰੀਆਂ ਫੰਡਿੰਗਸ ਦੇ ਵਿੱਚ ਕਟੌਤੀ ਕੀਤੀ ਗਈ ਆ। ਮੰਗ ਡੋਨਲਡ ਟਰੰਪ ਦੀ ਇਹ ਆ ਕਿ ਸਰਕਾਰ ਦਾ ਜਿਹੜਾ ਏਜੰਡਾ, ਇੱਕ ਤਾਂ ਇਹ ਟਰੰਪ ਦਾ ਦੋਸ਼ ਹੈਗਾ ਕੁਝ ਯੂਨੀਵਰਸਿਟੀਜ਼ ਦੇ ਉੱਪਰ, ਜਿਹੜੀਆਂ ਕੁਝ ਜਿਹੜੀ ਆਈਵੀ ਲੀਗ ਦੇ ਅਲੀਟ ਯੂਨੀਵਰਸਿਟੀਜ਼ ਨੇ ਅਮਰੀਕਾ 'ਚ, ਕਿ ਉੱਥੇ ਐਂਟੀ ਸੈਮਿਟਿਜ਼ਮ ਆ, ਉੱਥੇ ਜਿਹੜਾ DEI ਡਾਇਵਰਸਿਟੀ ਐਕੁਇਟੀ ਐਂਡ ਇਨਕਲੂਜਨ ਵਾਲੇ ਪ੍ਰੋਗਰਾਮਸ ਨੇ, ਅਤੇ ਜਿਸ ਤਰ੍ਹਾਂ ਦੀ ਇੱਕ ਵੋਕ ਕਲਚਰ ਉਹਨਾਂ ਯੂਨੀਵਰਸਿਟੀਜ਼ ਦੇ ਵਿੱਚ ਬਣਿਆ ਹੋਇਆ, ਵੀ ਉਸ ਵੋਕ ਕਲਚਰ ਨੂੰ ਹਟਾਓ, ਨਹੀਂ ਤਾਂ ਸਰਕਾਰ ਵੱਲੋਂ ਜਿਹੜੇ ਬਹੁਤ ਸਾਰੇ ਬੈਨੀਫਿਟਸ ਜਾਂ ਕੋਈ ਗ੍ਰਾਂਟਸ, ਕੋਈ ਫੰਡਿੰਗ ਦਿੱਤੀ ਜਾਂਦੀ ਹੈ, ਕੋਈ ਟੈਕਸ ਇਨਸੈਂਟਿਵਸ ਜਾਂ ਬੈਨੀਫਿਟਸ ਦਿੱਤੇ ਜਾਂਦੇ ਨੇ, ਉਹ ਵਿਦਡਰਾਅ ਕਰ ਲਏ ਜਾਣਗੇ। ਹਾਰਵਰਡ ਯੂਨੀਵਰਸਿਟੀ ਇਸ ਕਰਕੇ ਵੀ ਨਿਸ਼ਾਨੇ 'ਤੇ ਰਹੀ ਕਿ ਇਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੀਆਂ ਗੱਲਾਂ ਮੰਨਣ ਤੋਂ ਇਨਕਾਰ ਕਰ ਦਿੱਤਾ। ਕੱਲ੍ਹ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਨਵਾਂ ਵਾਰ ਕੀਤਾ ਹਾਰਵਰਡ ਦੇ ਉੱਪਰ, ਉਹ ਇਹ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਮਨਜ਼ੂਰ ਨਹੀਂ ਕਰ ਸਕੇਗੀ ਹਾਰਵਰਡ ਯੂਨੀਵਰਸਿਟੀ। ਇੱਥੋਂ ਤੱਕ ਕਿ ਫਿਰ ਡਿਪਾਰਟਮੈਂਟ ਆਫ ਜਸਟਿਸ ਦਾ ਇਹ ਕਹਿਣਾ ਕਿ ਜਿਹੜੇ ਤਕਰੀਬਨ 7,000 ਇੰਟਰਨੈਸ਼ਨਲ ਸਟੂਡੈਂਟਸ ਮੌਜੂਦਾ ਸਮੇਂ ਹਾਰਵਰਡ ਯੂਨੀਵਰਸਿਟੀ 'ਚ ਪੜ੍ਹਦੇ ਪਏ ਨੇ, ਉਹ ਜਾਂ ਤਾਂ ਕਿਸੇ ਹੋਰ ਯੂਨੀਵਰਸਿਟੀ ਦੇ ਵਿੱਚ ਤਬਦੀਲ ਹੋ ਜਾਣ, ਕਿਸੇ ਹੋਰ ਯੂਨੀਵਰਸਿਟੀ ਦਾਖਲਾ ਲੈ ਲੈਣ, ਨਹੀਂ ਤਾਂ ਉਹਨਾਂ ਉਹ ਵੀ ਆਊਟ ਆਫ ਸਟੇਟਸ ਹੋ ਜਾਣਗੇ। ਅਤੇ ਇਹ ਆਪਣੇ ਆਪ ਦੇ ਵਿੱਚ ਇੱਕ ਅਜਿਹਾ ਪੁਆਇੰਟ ਆਫ ਕੰਟੈਂਸ਼ਨ ਬਣਿਆ। ਹਾਰਵਰਡ ਯੂਨੀਵਰਸਿਟੀ ਨੇ ਅੱਜ ਇੱਕ ਫੈਡਰਲ ਅਦਾਲਤ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਖਿਲਾਫ਼ ਮੁਕੱਦਮਾ ਵੀ ਠੋਕ ਦਿੱਤਾ।
ਯਾ ਸੋ US ਹੋਮਲੈਂਡ ਸਿਕਿਉਰਿਟੀ ਸੈਕਟਰੀ ਕ੍ਰਿਸਟੀ ਨੋਇਮ ਨੇ ਕੱਲ੍ਹ ਇਹ ਆਰਡਰ ਦਿੱਤਾ ਡਿਪਾਰਟਮੈਂਟ ਨੂੰ ਕਿ ਹਾਰਵਰਡ ਯੂਨੀਵਰਸਿਟੀ ਦਾ ਜਿਹੜਾ ਸਟੂਡੈਂਟ ਐਂਡ ਐਕਸਚੇਂਜ ਵਿਜ਼ਟਰ ਪ੍ਰੋਗਰਾਮ ਸਰਟੀਫਿਕੇਟ ਆ ਉਹਨੂੰ ਟਰਮੀਨੇਟ ਕਰ ਦਿੱਤਾ ਜਾਵੇ, ਮਤਲਬ ਇੰਟਰਨੈਸ਼ਨਲ ਸਟੂਡੈਂਟਸ ਐਕਸੈਪਟ ਹੀ ਨਹੀਂ ਕਰ ਸਕਦੇ ਹੁਣ
ਜੀ।
ਸੋ ਜੇ ਅਸੀਂ ਦੇਖੀਏ 2024-25 ਦੇ ਵਿੱਚ ਹਾਰਵਰਡ ਦੇ ਵਿੱਚ ਜਿੰਨੇ ਵੀ ਸਟੂਡੈਂਟਸ ਐਨਰੋਲਡ ਸਨ ਉਹਨਾਂ ਵਿੱਚੋਂ 6800 ਇੰਟਰਨੈਸ਼ਨਲ ਸਟੂਡੈਂਟ ਸੀਗੇ, ਜੋ ਕਿ ਟੋਟਲ ਐਨਰੋਲਮੈਂਟ ਦਾ 27% ਬਣਦਾ
ਜੀ।
ਸੋ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਹੁਣ ਮੌਜੂਦਾ ਹੈਗੇ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਕਿਸੇ ਟ੍ਰਾਂਸਫਰ ਲੈ ਲਓ, ਨਹੀਂ ਤਾਂ ਫਿਰ ਤੁਹਾਡਾ ਲੀਗਲ ਸਟੇਟਸ ਰਿਵੋਕ ਕਰ ਦੇਵਾਂਗੇ,
ਬੇਸਿਕਲੀ ਤੁਸੀਂ ਇਲੀਗਲ ਹੋ
ਜਾਓਗੇ, ਇਲੀਗਲ ਹੋ ਜਾਓਗੇ। ਤੇ ਇਸੇ ਤਰ੍ਹਾਂ ਦੀ ਜਿਹੜੀ ਵਾਰਨਿੰਗ ਹੈ ਕੱਲ ਕ੍ਰਿਸਟੀ ਨੋਇਮ ਵੱਲੋਂ ਬਾਕੀ ਯੂਨੀਵਰਸਿਟੀਆਂ ਨੂੰ ਵੀ ਦੇ ਦਿੱਤੀ ਗਈ
ਜੀ।
ਸੋ ਇਹੀ ਗੱਲ ਵੀ ਫਾਲ ਇਨ ਲਾਈਨ ਔਰ ਫਾਲ ਆਊਟ,
ਕੋਲੰਬੀਆ ਯੂਨੀਵਰਸਿਟੀ ਵਾਲੇ ਗੱਲਾਂ ਮੰਨ ਗਏ ਸੀ ਇਹਨਾਂ ਦੀਆਂ, ਉਹਨਾਂ ਨੇ ਕਿਉਂਕਿ ਇੱਕੋ ਪਿਰ ਤੋਂ ਉੱਥੋਂ ਪੈ ਗਈ ਉਹਨਾਂ ਦੀ ਬੜੀ ਆਲੋਚਨਾ ਹੋਈ ਸੀ ਉਸ ਵੇਲੇ। ਪਰ ਜਿਹੜੇ ਵਾਸੂ ਜੀ, ਭਾਵੇਂ ਜੌਨ ਹੌਪਕਿਨਸ ਯੂਨੀਵਰਸਿਟੀ ਹੋਵੇ, ਭਾਵੇਂ ਬਰਾਊਨਸ ਯੂਨੀਵਰਸਿਟੀ ਹੋਵੇ, ਇੱਕ ਚੀਜ਼ 'ਤੇ ਇਹ ਵੀ ਮੰਗ ਕੀਤੀ ਜਾ ਰਹੀ ਹੈ ਨਾ ਹਾਰਵਰਡ ਯੂਨੀਵਰਸਿਟੀ ਤੋਂ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੂਚੀ ਸਰਕਾਰ ਦੇ ਹਵਾਲੇ ਕਰੋ, ਜਿਹੜੇ ਕਿ ਪ੍ਰੋ ਪੈਲੇਸਟੀਨੀਅਨ ਪ੍ਰੋਟੈਸਟਸ ਦੇ ਵਿੱਚ ਔਨ ਕੈਂਪਸ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਸੀ, ਹਿੱਸਾ ਲਿਆ ਸੀ।
ਯਾ ਸੋ ਦੇਖੋ ਇਹ ਜਿਹੜੀ ਰਿਕੁਆਇਰਮੈਂਟ ਉੱਥੇ ਐਜ਼ ਇਟ ਇਜ਼ ਹੈਗੀ ਹੈ ਕਿ ਜਿਹੜੇ ਵੀ ਕੋਈ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦੀਆਂ ਸੂਚੀਆਂ ਜਿਹੜੀਆਂ ਨੇ ਐਜ਼ ਪਾਰਟ ਆਫ ਡਿਸਕਲੋਜਰ ਉਹ ਜਨਤਕ ਕੀਤੀਆਂ ਜਾਂਦੀਆਂ ਨੇ
ਜੀ।
ਟਰੰਪ ਐਡਮਿਨਿਸਟ੍ਰੇਸ਼ਨ ਵਾਸ ਆਸਕਿੰਗ ਫਾਰ ਸਮ ਮੋਰ ਡੀਟੇਲਡ ਇਨਫੋ, ਉਹ ਹਾਰਵਰਡ ਯੂਨੀਵਰਸਿਟੀ ਨੇ ਕਿਹਾ ਸੀ ਤੁਹਾਨੂੰ ਨਹੀਂ ਪ੍ਰਦਾਨ ਕਰਾਂਗੇ
ਜੀ,
ਵੀ ਕਾਨੂੰਨ ਦੇ ਵਿੱਚ ਜੋ ਹੈ ਸੀ ਤਾਂ ਉਹੀ ਉਹਨੂੰ ਫੋਲੋ ਕਰਾਂਗੇ। ਵਿਜੇ ਜੀ ਇਹ ਸੇਮ ਚੀਜ਼ ਅਸੀਂ ਇੰਡੀਆ ਦੇ ਵਿੱਚ ਵੀ ਦੇਖੀ ਹੈ, ਜਿਵੇਂ ਇੰਡੀਆ ਦੇ ਵਿੱਚ ਭਾਜਪਾ ਦੀ ਸਰਕਾਰ JNU ਤੋਂ ਖਫਾ ਰਹਿੰਦੀ ਹੈ ਆਈਡੀਓਲੋਜੀਕਲ ਡਿਫਰੈਂਸਿਸ ਕਰਕੇ, ਇਹ ਉਹੀ ਪਲੇਬੁੱਕ ਹੈ ਜਿਹੜੀ ਰਿਪੀਟ ਹੋ ਰਹੀ ਹੈ। ਇੱਥੇ ਰਿਪਬਲਿਕਨ ਜਿਹੜੀਆਂ ਨੇ, ਰਿਪਬਲਿਕਨ ਐਡਮਿਨਿਸਟ੍ਰੇਸ਼ਨ, ਉਹ ਯੂਨੀਵਰਸਿਟੀਆਂ ਤੋਂ ਨਾਰਾਜ਼ ਨੇ, ਕਾਰਨ ਸਿਮਿਲਰ ਨੇ,
ਸਿਮਿਲਰ ਕਾਰਨ ਨੇ ਯੈਸ, ਕਿ ਜੇ ਉੱਥੇ ਇਹੋ ਜਿਹਾ ਕਲਚਰ ਪ੍ਰੋਪੋਗੇਟ ਹੋ ਰਿਹਾ ਜਿਹੜਾ ਕਿ ਸਾਡੀ ਇਹ ਕਹਿ ਲਓ ਜਾਂ ਸਰਕਾਰ ਦੇ ਪੋਲੀਟੀਕਲ ਏਜੰਡਾ ਦੇ ਨਾਲ ਲਾਈਨ ਨਹੀਂ ਕਰਦਾ, ਪਰ ਉਸ ਪੋਲੀਟੀਕਲ ਏਜੰਡੇ ਨੂੰ ਫਿਰ ਇਸ ਹਿਸਾਬ ਦੇ ਨਾਲ ਪ੍ਰੈਜੈਂਟ ਕੀਤਾ ਜਾਂਦਾ,
ਐਂਟੀ ਨੈਸ਼ਨਲ
ਹੈ ਯੈਸ, ਵੀ ਉਹ ਜਿਹੜਾ ਵੋਕ, ਇੱਥੇ ਵੋਕ ਕਲਚਰ ਦੀ ਗੱਲ ਆ, ਉੱਥੇ ਉਸ ਚੀਜ਼ ਨੂੰ ਐਂਟੀ ਨੈਸ਼ਨਲ ਦਾ
ਐਂਟੀ ਸੈਮਿਟਿਜ਼ਮ ਇੱਥੇ ਕਹਿ ਦਿੱਤਾ ਜਾਂਦਾ, ਵੋਕ ਕਹਿ ਦਿਓ ਉਹਨਾਂ, ਕਹਿ ਦਿਓ ਕਿ ਜੀ ਇਹ ਦੇਸ਼ ਧਰੋਹੀ ਨੇ, ਦੇਸ਼ ਦੇ ਹੱਕ ਦੀ ਗੱਲ ਨਹੀਂ ਕਰਦੇ।
ਜਿਹੜਾ ਇਹ ਫੈਸਲਾ ਲਿਆ ਗਿਆ, ਦੇਖੋ ਚਾਈਨਾ ਵੱਲੋਂ ਇੱਕ ਇਹ ਅੱਜ ਰਿਐਕਸ਼ਨ ਦਿੱਤਾ ਗਿਆ ਕਿ ਇਹਦੇ ਨਾਲ ਹੋਏਗਾ ਕੀ, ਕਿ ਇੱਕ ਤਾਂ ਅਮਰੀਕਾ ਦੇ ਵਿੱਚ ਜਿਹੜਾ ਇੱਕ ਐਕੇਡੈਮਿਕ ਜੋ ਰੁਤਬਾ ਉਹਨੂੰ ਢਾਹ ਲੱਗਣੀ ਆ। ਬਹੁਤ ਸਾਰੇ ਸਟੂਡੈਂਟਸ ਹੋਰਨਾਂ ਮੁਲਕਾਂ ਦੇ ਵਿੱਚ ਯੂਨੀਵਰਸਿਟੀ ਦਾ ਰੁੱਖ ਕਰਨਾ ਸ਼ੁਰੂ ਕਰ ਦੇਣਗੇ। ਅਸਰੀ ਆਈ ਵਾਸ ਟਾਕਿੰਗ ਟੂ ਅ ਟੀਨੇਜਰ ਇਨ ਆਰ ਫੈਮਲੀ ਜਿਨ੍ਹਾਂ ਨੇ ਕਿ ਅਗਲੇ ਸਾਲ ਯੂਨੀਵਰਸਿਟੀ ਜਾਣਾ ਐਂਡ ਉਹ ਤਿਆਰੀ ਕਰ ਰਹੇ ਨੇ ਅਮਰੀਕਾ ਦੀਆਂ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰਨ ਲਈ। ਹਾਰਵਰਡ ਉਹਨਾਂ ਵਾਸਤੇ ਕਿਉਂਕਿ ਉਹਨਾਂ ਨੇ ਮੈਡੀਕਲ ਪ੍ਰੋਗਰਾਮ ਕਰਨਾ ਇੱਛਾ ਉਹ ਆ, ਸੋ ਇਟਸ ਅ ਡਿਫਰੈਂਟ ਯੂਨੀਵਰਸਿਟੀ ਦੈਟ ਦੇ ਆਰ ਲੁਕਿੰਗ ਇਨ ਟੂ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਇਹਦਾ ਤੁਹਾਡੇ 'ਤੇ ਅਸਰ ਪੈਂਦਾ? ਕਹਿੰਦੇ ਬਿਲਕੁਲ ਪੈਂਦਾ। ਮੈਂ ਕਿਵੇਂ? ਕਹਿੰਦੇ ਕਿਉਂਕਿ ਜਿਹੜੇ ਬੱਚਿਆਂ ਨੇ ਸੋਚਿਆ ਹੋਣਾ ਕਿ ਅਸੀਂ ਹਾਰਵਰਡ ਜਾਵਾਂਗੇ, ਉਹ ਹੋ ਸਕਦਾ ਹੁਣ ਦੂਜੀਆਂ ਯੂਨੀਵਰਸਿਟੀ ਦਾ ਰੁੱਖ ਕਰਨ ਜਿੱਥੇ ਕਿ ਹੋਰਨਾਂ ਨੇ ਅਪਲਾਈ ਕਰਨਾ। ਓਵਰਆਲ ਵੀ ਜਿਹੜਾ ਇੱਕ ਅਨਿਸ਼ਚਿਤਤਾ ਦਾ ਮਾਹੌਲ ਆ, ਕਿਉਂਕਿ ਜਿਨ੍ਹਾਂ ਨੇ ਕੈਨੇਡਾ ਤੋਂ ਵੀ ਅਮਰੀਕਾ ਦੇ ਵਿੱਚ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰਨ ਲਈ ਜਾਣਾ, ਦੇ ਵੁੱਡ ਬੀ ਕੰਸੀਡਰਡ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ। ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਜਿਸ ਤਰ੍ਹਾਂ ਦਾ ਮਾਹੌਲ ਅਮਰੀਕਾ ਦੇ ਵਿੱਚ ਹੁਣ ਪਣਪਦਾ ਪਿਆ ਅਤੇ ਜੋ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਕੀਤਾ ਜਾ ਰਿਹਾ, ਦੈਟ ਇਜ਼ ਬਿਕਮਿੰਗ ਅ ਹਿਊਜ ਡਿਟਰਮੈਂਟ
ਇਟ ਇਜ਼
ਐਂਡ ਇਹਨਾਂ ਯੂਨੀਵਰਸਿਟੀਆਂ ਸੋਰੀ ਦਾਖਲਾ ਲੈਣਾ ਈਵਨ ਫੋਰ ਐਨ ਇੰਟਰਨੈ ਡੋਮੈਸਟਿਕ ਸਟੂਡੈਂਟ ਹੋਵੇ, ਇੰਟਰਨੈਸ਼ਨਲ ਹੋਵੇ, ਖਾਸ ਤੌਰ 'ਤੇ ਇੰਟਰਨੈਸ਼ਨਲ ਹੋਵੇ, ਇਟਸ ਨੋਟ ਈਜ਼ੀ।
ਵਿਜੇ ਜੀ, ਇੰਡੀਆ ਦੇ ਆਮ ਆਦਮੀ ਪਾਰਟੀ ਦੇ ਰਾਘਵ ਚੱਡਾ,
ਯੈਸ,
ਉਹ ਇੱਕ ਹਫ਼ਤੇ ਦੇ ਪ੍ਰੋਗਰਾਮ ਵਾਸਤੇ ਐਕਸੈਪਟ ਹੋਏ ਸੀ ਹਾਰਵਰਡ ਦੇ ਵਿੱਚ। ਸੋਸ਼ਲ ਮੀਡੀਆ ਤੇ ਉਹਨਾਂ ਨੇ ਇੰਨਾ ਰੌਲਾ ਪਾਇਆ, ਉਹ ਇੰਨੀ ਵੱਡੀ ਉਪਲਬਧੀ ਵਜੋਂ ਉਹਨਾਂ ਨੇ ਪ੍ਰੈਜੈਂਟ ਕੀਤਾ, ਕਹਿੰਦੇ ਦੇਖੋ ਜੀ ਆਈ ਹੈਵ ਬੀਨ ਐਕਸੈਪਟਡ, ਕੋਈ ਪ੍ਰੋਗਰਾਮ ਸੀਗਾ ਕੋਈ ਹਫ਼ਤੇ ਦਾ, ਕਹਿੰਦੇ ਉਹ ਮਾਰਚ ਦੇ ਵਿੱਚ ਹੋਣਾ ਸੀ ਇਸ ਸਾਲ, ਤੇ ਸੋ ਕਹਿੰਦੇ ਵੀ ਦੇਖੋ ਮੈਨੂੰ ਐਕਸੈਪਟੈਂਸ ਲੈਟਰ ਆਈ ਹੈ ਤੇ ਮੈਂ ਉੱਥੇ ਜਾਵਾਂਗਾ ਤੇ ਕਿੰਨਾ ਵਧੀਆ ਲੱਗੇਗਾ, ਇੰਟਰਨੈਸ਼ਨਲ ਲੀਡਰਸ ਕੋਈ ਇੱਦਾਂ ਕਰਕੇ ਕੋਈ ਪ੍ਰੋਗਰਾਮ ਹੁੰਦਾ। ਸੋ ਰਾਘਵ ਚੱਡਾ ਵਾਸਤੇ ਇਹ ਕਿੱਡੀ ਵੱਡੀ ਉਪਲਬਧੀ ਸੀ
ਜੀ,
ਉਹਨੂੰ ਐਜ਼ ਐਨ ਉਪਲਬਧੀ ਦੇਖ ਰਹੇ ਸੀ, ਤੇ ਫਿਰ ਸੋ ਜਿਹੜਾ ਕੋਈ ਆਮ ਸਧਾਰਨ ਵਿਅਕਤੀ ਆ ਉਹਨੂੰ ਤਾਂ ਲੱਗੇਗਾ ਹੀ,
ਐਂਡ ਜਿਹਨੇ ਫੁੱਲ ਫਲੈਜਡ ਡਿਗਰੀ ਪ੍ਰੋਗਰਾਮ ਦੇ ਵਿੱਚ ਐਨਰੋਲ ਹੋਣਾ, ਇਟਸ ਨੋਟ ਐਨ ਈਜ਼ੀ ਐਡਮਿਸ਼ਨ ਟੂ ਗੈਟ। ਇਹ ਜਿੰਨੇ ਵੀ ਇਹ ਐਲੀਟ ਆਈਵੀ ਲੀਗ ਯੂਨੀਵਰਸਿਟੀਜ਼ ਨੇ, ਕਾਲਜਿਸ ਨੇ, ਅਦਾਰੇ ਨੇ, ਇਟਸ ਨੋਟ ਈਜ਼ੀ ਟੂ ਗੈਟ ਇਨ।
ਤੇ ਜੇ ਗੱਲ ਆਪਾਂ ਡੋਨਲਡ ਟਰੰਪ ਦੀ ਰੈਂਡਮਨੈਸ ਦੀ ਕਰ ਰਹੇ ਹਾਂ, ਸੋ ਡੋਨਲਡ ਟਰੰਪ ਨੇ ਅੱਜ ਵੇਲੇ ਉੱਠ ਕੇ ਟਰੂਥ ਸੋਸ਼ਲ ਦੇ ਉੱਤੇ ਦੋ ਹੋਰ ਪੋਸਟਾਂ ਪਾਈਆਂ ਨੇ,
ਦੋ ਧਮਕੀਆਂ, ਇੱਕ ਯੂਰੋਪੀਅਨ ਯੂਨੀਅਨ ਵੱਲ ਕੇਂਦਰਿਤ ਕੇ 1 ਜੂਨ ਤੋਂ ਲੱਗ ਰਿਹਾ ਟੈਰਿਫ ਯੂਰੋਪੀਅਨ ਯੂਨੀਅਨ ਤੋਂ ਆਉਂਦੇ ਸਮਾਨ ਦੇ ਉੱਪਰ 50% ਦਾ, ਅਤੇ ਦੂਜਾ ਨਿਸ਼ਾਨਾ ਸਾਧਿਆ ਵਾਸੂ ਜੀ ਉਹਨਾਂ ਨੇ ਐਪਲ 'ਤੇ, ਕਿਉਂਕਿ ਵੱਖੋ ਵੱਖਰੇ ਅਮਰੀਕਨ ਕਾਰਪੋਰੇਸ਼ਨ ਵੀ ਟਰੰਪ ਦੇ ਨਿਸ਼ਾਨੇ 'ਤੇ ਰਹੇ ਨੇ। ਪਿਛਲੇ ਹਫ਼ਤੇ ਵਾਲਮਾਰਟ ਸੀ, ਉਸ ਤੋਂ ਪਹਿਲਾਂ ਐਮਾਜ਼ੋਨ 'ਤੇ ਵੀ ਨਿਸ਼ਾਨਾ ਸਾਧਿਆ ਸੀ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਟੈਰਿਫਸ ਕਰਕੇ ਜਿਹੜਾ ਕੋਸਟ ਦੇ ਵਿੱਚ ਵਾਧਾ ਹੋਇਆ ਉਹ ਇਸ ਤਰ੍ਹਾਂ ਦਿਖਾਵਾਂਗੇ, ਲਿਖ ਕੇ ਰੱਖਾਂਗੇ ਵੀ ਆਹ ਪ੍ਰਾਈਸ ਤਾਂ ਵਧੀਆ ਟੈਰਿਫ ਦਾ ਪੋਰਸ਼ਨ ਇੰਨਾ। ਟਰੰਪ ਉਹ ਤੋਂ ਨਾਰਾਜ਼ ਹੋਏ, ਵਾਲਮਾਰਟ ਨੇ ਕਿਹਾ ਕਿ ਟੈਰਿਫਸ ਕਰਕੇ ਪ੍ਰਾਈਸਿਸ ਵਧਣਗੀਆਂ, ਟਰੰਪ ਕਹਿੰਦੇ ਕਿ ਵਾਲਮਾਰਟ ਵਾਲੇ ਆਪਣਾ ਪ੍ਰੋਫਿਟ ਘਟਾ ਲੈਣ, ਵੀ ਇੱਦਾਂ ਦੀ ਗੱਲ ਨਾ ਕਰੋ। ਹੁਣ ਟਰੰਪ ਨੇ ਨਿਸ਼ਾਨਾ ਸਾਧਿਆ ਐਪਲ 'ਤੇ, ਕਿਉਂਕਿ ਕਹਿੰਦੇ ਜੇ ਤੁਸੀਂ ਸਮਾਰਟਫੋਨ ਬਣਾਏ ਕਿਤੇ ਵੀ ਹੋਰ ਅਮਰੀਕਾ ਤੋਂ ਬਾਹਰ, ਜੇ ਤੁਸੀਂ ਭਾਰਤ 'ਚ ਬਣਾਉਣੇ ਹੋ, ਚਾਈਨਾ ਸਮਾਰਟਫੋਨ ਬਣਾਉਣੇ ਹੋ, 25% ਟੈਰਿਫ ਲੱਗੂ।
ਕਹਿੰਦੇ ਮੈਂ ਟਿਮ ਕੁੱਕ ਨੂੰ ਕਾਫ਼ੀ ਦੇਰ ਪਹਿਲਾਂ ਇਹ ਗੱਲ ਕਹਿੰਦੇ ਇਨਫੋਰਮ ਆਲਰੇਡੀ ਕਰ ਚੁੱਕਿਆ ਕਿ ਜੇ ਤੁਸੀਂ ਆਈਫੋਨ ਅਮਰੀਕਾ ਵਿੱਚ ਵੇਚਣੇ ਨੇ ਤਾਂ ਮੇਰੀ ਐਕਸਪੈਕਟੇਸ਼ਨ ਹੈ ਕਿ ਉਹ ਆਈਫੋਨ ਫਿਰ ਅਮਰੀਕਾ ਦੇ ਵਿੱਚ ਹੀ ਬਣੇ ਹੋਣੇ ਚਾਹੀਦੇ ਆ। ਜੇ ਅਜਿਹਾ ਮੁਮਕਿਨ ਨਹੀਂ ਹੈ ਤਾਂ ਫਿਰ ਤੁਹਾਨੂੰ ਆਈਫੋਨ 'ਤੇ ਘੱਟੋ ਘੱਟ 25% ਕਹਿੰਦੇ ਟੈਰਿਫ ਦੇਣਾ ਪੈਣਾ। ਉਹਨਾਂ ਨੇ ਆਪਣੀ ਪੋਸਟ ਦੇ ਵਿੱਚ ਇਹ ਲਿਖਿਆ ਤੇ ਕਹਿੰਦੇ ਥੈਂਕ ਯੂ ਫੋਰ ਯੋਰ ਅਟੈਂਸ਼ਨ ਟੂ ਦਿਸ ਮੈਟਰ। ਇਹ ਪਤਾ
ਨਹੀਂ
ਚਸਕਾ ਨਾ ਲਿਖਦੇ ਆ। ਫਿਰ ਦੂਜੀ ਪੋਸਟ ਉਹਨਾਂ ਨੇ ਬਾਅਦ 'ਚ ਪਾਈ ਯੂਰੋਪੀਅਨ ਯੂਨੀਅਨ ਬਾਰੇ। ਯੂਰੋਪੀਅਨ ਯੂਨੀਅਨ ਬਾਰੇ ਉਹ ਕਹਿ ਰਹੇ ਨੇ ਕਿ ਵਿਚ ਵਾਜ਼ ਫਾਰਮਡ ਫੋਰ ਦ ਪ੍ਰਾਇਮਰੀ ਪਰਪਸ ਆਫ ਟੇਕਿੰਗ ਐਡਵਾਂਟੇਜ ਆਫ ਦ ਯੂਨਾਈਟਿਡ ਸਟੇਟਸ ਔਨ ਟ੍ਰੇਡ। ਇਹ ਪਹਿਲਾਂ ਵੀ ਉਹ ਕਹਿੰਦੇ ਰਹੇ ਨੇ ਕਿ ਈਯੂ ਦਾ ਗਠਨ ਹੀ ਇਸ ਕਰਕੇ ਹੋਇਆ ਵੀ ਅਮਰੀਕਾ ਦਾ ਲਾਹਾ ਲਿਆ ਜਾ ਸਕੇ। ਤੇ ਕਹਿੰਦੇ ਹੈਜ਼ ਬਿਨ ਵੈਰੀ ਡਿਫੀਕਲਟ ਟੂ ਡੀਲ ਵਿਦ, ਕਿ ਈਯੂ ਦੇ ਨਾਲ ਡੀਲ ਕਰਨਾ ਇਹਨਾਂ ਨੂੰ ਮਜ਼ਾ ਨਹੀਂ ਆ ਰਿਹਾ ਉਹਦੇ ਵਿੱਚ, ਕਹਿੰਦੇ ਬੜੀਆਂ ਪਰੇਸ਼ਾਨੀਆਂ ਹੋ ਰਹੀਆਂ ਨੇ,
ਮਜ਼ਾ ਨਹੀਂ ਆ
ਰਿਹਾ। ਹਾਂ, ਮਜ਼ੇ ਦੀ ਗੱਲ ਹੀ ਆ ਜੀ ਸਾਰੀ। ਤੇ ਕਹਿੰਦੇ ਦੇਅਰ ਪਾਵਰਫੁਲ ਟ੍ਰੇਡ ਬੈਰੀਅਰਸ, ਵੈਟ ਟੈਕਸਿਸ, ਵੈਲਿਊਡੇਸ਼ਨ ਟੈਕਸਿਸ, ਵੈਟ ਟੈਕਸਿਸ,
ਵੈਟ,
ਹਾਂ, ਵੈਟ ਟੈਕਸਿਸ, ਵੈਲਿਊਡੇਸ਼ਨ ਟੈਕਸ, ਟੈਕਸਿਸ, ਚਾਈਟੀ, ਰਿਡੀਕੁਲਸ ਕਾਰਪੋਰੇਟ ਪੈਨਲਟੀਜ਼, ਨਾਨ ਮੋਨਿਟਰੀ ਟ੍ਰੇਡ ਬੈਰੀਅਰਸ, ਮੋਨਿਟਰੀ ਮੈਨੂਪੁਲੇਸ਼ਨਸ, ਕਿਸੇ ਦਾ ਐਮ ਵੱਡਾ, ਕਿਸੇ ਦਾ ਰੈਂਡਮ, ਅਨਫੇਅਰ ਐਂਡ ਅਨਜਸਟੀਫਾਈਡ ਲਾਅ ਸੂਟਸ ਅਗੇਂਸਟ ਅਮੈਰੀਕਨ ਕੰਪਨੀਜ਼ ਐਂਡ ਮੋਰ ਹੈਵ ਲੈਡ ਟੂ ਅ ਟ੍ਰੇਡ ਡੈਫੀਸਿਟ ਵਿਦ ਦ ਯੂ ਐਸ ਆਫ ਮੋਰ ਦੈਨ, ਇਹ ਕਿੰਨਾ ਬਣਿਆ, 250 million ਅ ਈਅਰ, ਅ ਨੰਬਰ ਵਿਚ ਇਜ਼ ਟੋਟਲੀ ਅਨਐਕਸੈਪਟੇਬਲ, our discussions with them are going nowhere. So basically you are saying that I am recommending a straight 50% tariff on the European Union starting on June 1st.
Pehli June to,
haan ji, pehli June to EU de sare products de utte 50% tariff e recommend kar rahe ne. There is no tariff if the product is built or manufactured in the United States. So thank you for your attention to this.
Hafte de andar andar America cheeza bananiyan shuru kar lo. Acha dekho hun Apple te vi jehda hun eh dabka marya gaya.
Haan ji.
ਅਮਰੀਕਾ 'ਚ ਦੇਖੋ ਨੋ ਡਾਊਟ ਕਿ 60 million ਤੋਂ ਵੀ ਵੱਧ ਸਮਾਰਟਫੋਨ ਹਰ ਸਾਲ ਵਿਕਦੇ ਨੇ, ਪਰ ਅਮਰੀਕਾ 'ਚ ਕੋਈ ਵੀ ਸਮਾਰਟਫੋਨ ਬਣਦਾ ਨਹੀਂ,
ਇੱਕ ਵੀ ਨਹੀਂ ਬਣਦਾ,
ਬਣਦਾ ਇੱਕ ਵੀ ਨਹੀਂ। ਪਰ ਜਿਹੜੀ ਜਿਹੜੀ ਵਾਸੂ ਜੀ ਆਹ ਸਾਰੀ ਡਿਜ਼ਾਇਨਿੰਗ ਆ, ਜਿਹੜੀ ਉਹਦੀ ਸਾਰੀ ਸੋਫਟਵੇਅਰ ਦੀ ਡਿਵੈਲਪਮੈਂਟ ਆ, ਉਹ ਤਾਂ ਸਾਰਾ ਕੈਲੀਫੋਰਨੀਆ 'ਚ ਹੋ ਰਿਹਾ। ਹਰ ਆਈਫੋਨ ਦੇ ਪਿੱਛੇ ਲਿਖਿਆ ਹੀ ਆ ਨਾ, ਡਿਜ਼ਾਇਨਡ ਇਨ ਕੈਲੀਫੋਰਨੀਆ, ਬਿਲਡ ਮੇਡ ਇਨ ਚਾਈਨਾ, ਔਰ ਵਟਐਵਰ ਜੋ ਵੀ ਉਹਨਾਂ ਦਾ ਇੱਕ ਇਬਾਰਤ ਜੀ ਹੈਗੀ ਆ। ਮੈਨੂਫੈਕਚਰਿੰਗ ਨੂੰ ਲੋਅ ਲੇਬਰ ਕੋਸਟ ਵਾਲੀਆਂ ਜੁਰਿਸਡਿਕਸ਼ਨਸ ਦੇ ਵਿੱਚ ਮੂਵ ਕਰਨ ਦਾ ਇੱਕ ਤਰਕ ਹੀ ਇਹ ਸੀ ਕਿ ਜਿਹੜੀ ਅਮਰੀਕਨ ਇਕਨੋਮੀ ਆ ਉਹ ਹਾਈ ਵੈਲਿਊ ਜਿਹੜੀਆਂ ਐਕਟੀਵਿਟੀਜ਼ ਨੇ ਇਕਨੋਮੀ ਦੀਆਂ ਉਹਦੇ ਵੱਲ ਧਿਆਨ ਦੇ ਸਕੇਗੀ। ਦੈਟ ਇਜ਼ ਦ ਰੀਜ਼ਨ ਕੈਲੀਫੋਰਨੀਆ ਇਕਲੌਤਾ ਜਿੱਥੇ ਕਿ ਸਿਲੀਕਨ ਵੈਲੀ ਜਿੱਥੇ ਆ ਟੈਕ ਕੰਪਨੀਆਂ ਨੇ। ਜੇ ਬਸ ਜਿਹੜੀ ਦੁਨੀਆ ਦੀਆਂ ਇਕਨੋਮੀਜ਼ ਦੇ ਵਿੱਚ ਦੇਖੀਏ ਕੈਲੀਫੋਰਨੀਆ ਦੀ ਇਕੱਲੀ ਇਕਨੋਮੀ, ਜੇ ਕੈਲੀਫੋਰਨੀਆ ਲਹਿਦਾ ਮੁਲਕ ਹੋਵੇ ਇਟ ਵੁੱਡ ਬੀ ਵਨ ਆਫ ਦ ਟੋਪ 5 ਇਕਨੋਮੀਜ਼ ਇਨ ਦ ਵਰਲਡ, ਕਿ ਇੰਨਾ ਜ਼ਿਆਦਾ ਇੰਪੈਕਟ ਹੈਗਾ ਕਿਉਂਕਿ ਉੱਥੇ ਹਾਈ ਵੈਲਿਊ ਕੰਮ ਹੁੰਦਾ ਪਿਆ। ਪਰ ਟਰੰਪ ਦਾ ਜਿਹੜਾ ਤਰਕ ਆ ਉਹ ਹੀ 1970s ਵਾਲੇ ਉਹਦੇ ਵਿੱਚ ਆ ਕਿ ਜੇ ਮੈਨੂਫੈਕਚਰਿੰਗ ਹੋਏਗੀ, ਜੇ ਇੱਥੇ ਕਾਰਖਾਨੇ ਚੱਲਣਗੇ ਉਹਦੇ ਨਾਲ ਹੀ ਪ੍ਰੋਸਪੈਰਿਟੀ ਆਉਣੀ ਆ। ਸੋ ਜਿਹੜਾ ਡਿਸਕਨੈਕਟ ਆ ਉੱਥੇ ਆ।
ਯਾ ਸੋ ਇਹਨਾਂ ਨੇ ਜਿਹੜੀ ਅੱਜ ਆ ਪੋਸਟ ਲਿਖੀ ਆ ਉਹਦੇ ਵਿੱਚ ਵਿਸ਼ੇਸ਼ ਤੌਰ 'ਤੇ ਉਹਨਾਂ ਨੇ ਇੰਡੀਆ ਦਾ ਵੀ ਜ਼ਿਕਰ ਕੀਤਾ। ਕਹਿੰਦੇ ਕਿ ਇਫ ਸੋ ਉਹਨਾਂ ਨੇ ਐਗਜੈਕਟਲੀ ਕੀ ਕਿਹਾ, ਕਹਿੰਦੇ ਕਿ ਵਿਲ ਬੀ ਦ ਸੋਲਡ ਇਨ ਦ ਯੂਨਾਈਟਡ ਸਟੇਟਸ ਵਿਲ ਬੀ ਮੈਨੂਫੈਕਚਰਡ ਐਂਡ ਬਿਲਟ ਇਨ ਦ ਯੂਨਾਈਟਡ ਸਟੇਟਸ, ਨੋਟ ਇੰਡੀਆ ਔਰ ਐਨੀ ਪਲੇਸ ਐਲਸ।
ਚਾਈਨਾ ਨੇ ਲਿਖਿਆ,
ਹਾਂ ਚਾਈਨਾ ਨੇ ਲਿਖਿਆ ਐਨੀ ਪਲੇਸ ਐਲਸ,
ਕਿਉਂਕਿ ਪਿਛਲੇ ਸਮੇਂ 'ਚ ਖਬਰਾਂ ਆਈਆਂ ਸੀ ਨਾ ਕਿ ਐਪਲ ਹੁਣ ਚਾਈਨਾ ਤੋਂ ਤਬਦੀਲ ਹੋ ਕੇ ਇੰਡੀਆ ਦੇ ਵਿੱਚ ਥੋੜ੍ਹੀ ਜ਼ਿਆਦਾ ਸਮਾਰਟਫੋਨ ਮੈਨੂਫੈਕਚਰਿੰਗ ਸ਼ੁਰੂ ਕਰਨ ਵੱਲ ਤਵੱਜੋ ਦੇ ਰਹੇ ਨੇ। ਸੋ ਹੁਣ ਟਰੰਪ ਦਾ ਕਹਿਣਾ ਵੀ ਉੱਥੇ ਵੀ ਨਹੀਂ, ਇੱਥੇ ਹੀ ਬਣਾਓ ਜੋ ਕੁਝ ਬਣਾਉਣਾ, ਨਹੀਂ ਤਾਂ 25% ਟੈਰਿਫ ਦੇ ਦਿਉ। ਸਟਾਕ ਮਾਰਕੀਟ ਹਿੱਲ ਗਈ ਆ ਜਿਹਦੇ ਕਰਕੇ ਫਿਰ ਤੋਂ। ਸੋ ਟਰੰਪ ਦੀ ਇਹ ਜਿਹੜੀ ਧਮਕੀ ਉਹਨਾਂ ਵੱਲੋਂ ਦਿੱਤੀ ਗਈ ਆ ਫੋਰ ਦਿਸ ਆ ਜਿਹੜੀ ਟ੍ਰੇਡ ਵਾਰ ਦੁਬਾਰਾ ਤੋਂ। ਸੋ ਇਟਸ ਦੇਖੋ ਕਿਹੜੇ ਊਂਟ ਕਿਹੜੇ ਕਰਵਟ ਪੈਂਦਾ। ਯੂਰੋਪੀਅਨ
ਯੂਨੀਅਨ ਦੇ ਜਿਹੜੇ ਯੂਰਪ ਦੇ ਵਿੱਚ ਜਰਮਨ ਜਿਹੜੇ ਕਾਰ ਮੇਕਰਸ ਨੇ,
ਹਾਂਜੀ
ਜਿਵੇਂ ਹੁਣ ਆਉਡੀ ਹੋ ਗਏ, ਇਹਨਾਂ ਦੀ ਤਾਂ ਕੋਈ ਮੈਨੂਫੈਕਚਰਿੰਗ ਯੂਐਸ ਦੇ ਵਿੱਚ ਹੈ ਹੀ ਨਹੀਂ,
ਅਮਰੀਕਾ 'ਚ ਹੈ ਹੀ ਨਹੀਂ।
ਤੇ ਸੋ ਇਹ ਕਿਵੇਂ ਐਕਸਪੈਕਟ ਕਰ ਰਹੇ ਨੇ ਕਿ ਸਾਰਾ ਕੁਝ ਅਮਰੀਕਾ ਦੇ ਵਿੱਚ ਹੀ ਮੈਨੂਫੈਕਚਰ ਹੋਣਾ ਸ਼ੁਰੂ ਹੋ ਜਾਏਗਾ?
ਈਯੂ ਜਿਹੜੇ 27 ਮੁਲਕਾਂ ਦੇ ਅਧਿਕਾਰੀ ਨੇ, ਅੱਜ ਬ੍ਰਸਲਸ ਦੇ ਵਿੱਚ ਉਹਨਾਂ ਦੀ ਮੀਟਿੰਗ ਸੀ, ਹਾਲ ਦੀ ਘੜੀ ਉਹਨਾਂ ਵੱਲੋਂ ਕੋਈ ਟਿੱਪਣੀ ਆਈ ਨਹੀਂ ਹੈ ਇਹਦੇ ਬਾਰੇ।
ਉਹ ਕਹਿੰਦੇ ਅਸੀਂ ਪਹਿਲਾਂ ਕਹਿੰਦੇ ਵੀ ਟਵੀਟ ਦੇ ਆਧਾਰ 'ਤੇ ਜਾਂ ਪੋਸਟ ਦੇ ਆਧਾਰ 'ਤੇ ਕਹਿੰਦੇ ਅਸੀਂ ਟਿੱਪਣੀ ਨਹੀਂ ਕਰਨੀ ਵੀ ਆਪਸ ਦੇ ਵਿੱਚ, ਕਹਿੰਦੇ ਜਦੋਂ ਅਧਿਕਾਰੀ ਗੱਲਬਾਤ ਕਰ ਲੈਣਗੇ ਟ੍ਰੇਡ ਰੈਪ੍ਰਜੈਂਟੇਟਿਵਸ ਦੋਨੋਂ ਪਾਸਿਓਂ, ਤੇ ਕਹਿੰਦੇ ਫਿਰ ਕਹਿੰਦੇ ਕੋਈ ਟਿੱਪਣੀ ਕਰਾਂਗੇ, ਦੇਖਾਂਗੇ ਕੀ ਕਰਨਾ।
ਜੀ ਵਾਸੁਰੀ, ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮੱਚ।
ਯੂ ਹੈਵ ਅ ਵੈਰੀ ਨਾਈਸ ਡੇ, ਤੁਹਾਨੂੰ ਸ਼ਾਮੀ ਸੁਣਦੇ ਹਾਂ ਅਤੇ ਆਪਾਂ ਵੀਕਐਂਡ 'ਤੇ ਕੋਸ਼ਿਸ਼ ਕਰਦੇ ਹਾਂ ਪੈਦਲ ਪੈਦਲ ਚੱਲਦੇ ਹਾਂ,
ਜਾਣਾ ਜੀ ਆਪਾਂ,
ਜਾ ਕੇ ਆਉਂਦੇ। ਬਹੁਤ ਮਿਹਰਬਾਨੀ, ਥੈਂਕ ਯੂ।
ਥੈਂਕ ਯੂ, ਹੈਵ ਅ ਨਾਈਸ ਵੀਕਐਂਡ।
ਯੂ ਟੂ।